अजुनी सैपं गुरप्रसाद। धन वाहिगुरु साहिब जी, सब कुंच छोड़े बिख नहीं छाड़े, उदक माहे जैसे बग ध्यान मांडे, काहे को कीजे ध्यान जपना, जब ते सुध नाही मन अपना। सिंगच भोजन जो नर जाने, ऐसे ही ठग देओ बखाने। नामे के स्वामी लाह ले झगरा, राम रसायन पियो रे दगरा। नामे के स्वामी लाह ले झगरा, राम रसायन पियो रे दगरा। परम सम्मान योग चवर तख्त दे मालक धन गुरु ग्रंथ साहिब महाराज जी, शब्द गुरु जिन्हां दी अपार बख्शिश कृपा है, मेहरामत है, सतगुरु जी दे सजे हुए दीवान अंदर जुड़ बैठे गुरु प्यार वाले सत्संगी जनों, बड़े प्यार अदब दे नाल आप जी ने भाई साहब जी होना तो सतगुरु जी दी पावन बाणी दा कीर्तन सरवण कीता है। आओ कुछ समय वास्ते सतगुरु जी दियां पावन विचारां दे नाल, गुरबाणी दे नाल सांझ पाउण दा जतन करिए, ਤਾਂ ਜੋ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ, ਗਿਆਨ ਹੈ, ਉਹਦੇ ਤੋਂ ਜਾਣੂ ਹੋਣ ਦਾ ਆਪਾਂ ਯਤਨ ਕਰਨਾ ਹੈ। ਵਿਚਾਰਾਂ ਨੂੰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਦੇ ਨਾਲ ਸਾਂਝ ਕਰਾਂਗੇ। ਬੜੇ ਪਿਆਰ ਅਦਬ ਦੇ ਨਾਲ ਸਾਰੇ ਹੀ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਨੁੱਖ ਨੂੰ ਸੁਚੇਤ ਹੋਣ ਵਾਸਤੇ, ਸਿਆਣਾ ਹੋਣ ਵਾਸਤੇ ਪਾਵਨ ਬਾਣੀ ਦੇ ਵਿੱਚ ਉਪਦੇਸ਼ ਕਰਦੇ ਨੇ। ਇੱਕ ਕਾਰਨ ਹੈ, ਗੁਰੂ ਪਾਤਸ਼ਾਹ ਜੀ ਦੇ ਮਨ ਦਾ ਇੱਕ ਖਿਆਲ ਹੈ ਕਿ ਵਿਅਕਤੀ ਮਨੁੱਖ ਸਿਆਣਾ ਹੋਣਾ ਚਾਹੀਦਾ ਹੈ। ਇਹ ਸਾਡੇ ਵੀ ਘਰਾਂ ਦਾ ਇਹੋ ਹੀ ਮਾਹੌਲ ਹੈ। ਹਰੇਕ ਵਿਅਕਤੀ ਚਾਹੁੰਦਾ ਕਿ ਪਰਿਵਾਰ ਬੱਚਾ ਸਿਆਣਾ ਹੋਵੇ। ਅਸੀਂ ਘਰਾਂ ਵਿੱਚ ਵੀ ਚਾਹੁੰਦੇ ਹਾਂ। ਕੋਈ ਐਸਾ ਪਰਿਵਾਰ ਨਹੀਂ ਹੋਏਗਾ ਜਿਹੜਾ ਇਹ ਗੱਲ ਚਾਹੁੰਦਾ ਹੋਵੇ ਕਿ ਸਾਡੇ ਘਰੇ ਕੋਈ ਸਿਆਣਾ ਭਾਵੇਂ ਨਾ ਹੀ ਹੋਵੇ। ਕੋਈ ਨਹੀਂ ਹੋਏਗਾ। ਗੁਰੂ ਪਾਤਸ਼ਾਹ ਮਹਾਰਾਜ ਜੀ ਵੀ ਬਾਣੀ ਰਾਹੀਂ ਉਪਦੇਸ਼ ਕਰਕੇ ਸਾਨੂੰ ਸਿਆਣਾ ਕਰਨਾ ਚਾਹੁੰਦੇ ਹਨ, ਕਿਉਂਕਿ ਸਿਆਣੇ ਵਿਅਕਤੀ ਦੀ ਬੜੀ ਲੋੜ ਹੈ। ਗੁਰੂ ਪਾਤਸ਼ਾਹ ਜੀ ਜਦੋਂ ਵੀ ਕਿਸੇ ਵਿਅਕਤੀ ਦੇ ਕੋਲ ਗਏ, ਉਹਨਾਂ ਦਾ ਇੱਕੋ ਹੀ ਕਾਰਨ ਸੀ, ਇਹਨੂੰ ਸਿਆਣਾ ਕਰਨਾ ਹੈ। ਦੂਸਰਾ ਨਹੀਂ ਸੀ ਕਾਰਨ ਕਿ ਮੈਂ ਆਪਣੀ ਕੋਈ ਵਿਦਵਤਾ ਜਾਂ ਮੈਂ ਆਪਣੀ ਗੱਲ ਕੋਈ ਉਹਨੂੰ ਸੁਣਾਵਾਂ। ਕਾਰਨ ਸੀ ਸਿਆਣਾ ਹੋ ਜਾਵੇ ਵਿਅਕਤੀ। ਭਗਤ ਨਾਮਦੇਵ ਜੀ ਦਾ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੰਨਾ ਨੰਬਰ 485 ਤੇ ਆਸਾ ਰਾਗ ਵਿੱਚ। ਭਗਤ ਨਾਮਦੇਵ ਜੀ ਦਾ ਇਹ ਪਾਵਨ ਸ਼ਬਦ ਹੈ। ਹੁਣ ਸ਼ਬਦ ਵਿੱਚ ਭਗਤ ਨਾਮਦੇਵ ਜੀ ਨੇ ਜਿਹੜੀਆਂ ਉਦਾਹਰਨਾਂ ਦਿੱਤੀਆਂ ਨਾ, ਉਹਨਾਂ ਉਦਾਹਰਨਾਂ ਰਾਹੀਂ ਬੜਾ ਪਿਆਰਾ ਉਪਦੇਸ਼ ਦੇ ਰਹੇ ਨੇ ਭਗਤ ਨਾਮਦੇਵ ਜੀ। ਗੁਰਮਤਿ ਵਿੱਚ, ਗੁਰਬਾਣੀ ਦੇ ਵਿੱਚ ਬੜੀਆਂ ਉਦਾਹਰਨਾਂ ਵਰਤ ਵਰਤ ਕੇ ਸਤਿਗੁਰੂ ਜੀ ਨੇ ਮਨੁੱਖ ਨੂੰ ਸਮਝਾਇਆ, ਮਨੁੱਖ ਨੂੰ ਬੜੀਆਂ ਉਦਾਹਰਨਾਂ ਦੇ ਦੇ ਕੇ। ਦੇਖੋ, ਹੈਰਾਨਗੀ ਦੀ ਗੱਲ ਇਹ ਹੈ ਕਿ ਸਤਿਗੁਰੂ ਜੀ ਨੇ ਜਿੰਨੀਆਂ ਵੀ ਉਦਾਹਰਨਾਂ ਦਿੱਤੀਆਂ ਉਹਦਾ ਮਕਸਦ ਸੀ ਕਿ ਮਨੁੱਖ ਸਿਆਣਾ ਹੋਵੇ, ਮਨੁੱਖ ਸਮਝ ਲਵੇ ਕਿ ਇਹਦਾ ਮਤਲਬ ਕੀ ਹੈ। ਹੁਣ ਦੇਖੋ, ਸਾਨੂੰ ਕੋਈ ਵਿਅਕਤੀ ਕਵੇ ਜਾ ਭਾਈ ਕੂਕਰ ਦੇ ਕੋਲੋਂ ਸਿੱਖ ਕੇ ਆ, ਆਪਾਂ ਨੂੰ ਕੋਈ ਕਵੇ, ਇੱਥੇ ਜਿੰਨੇ ਵੀ ਆਪਾਂ ਬੈਠੇ ਹਾਂ, ਜਾ ਭਾਈ ਕੂਕਰ ਕੋਲੋਂ ਸਿੱਖ ਕੇ ਆ, ਤਾਂ ਬੜੀ ਅਜੀਬ ਜਿਹੀ ਗੱਲ ਲੱਗੇਗੀ ਨਾ, ਭਾਈ ਮੈਂ ਮਨੁੱਖ ਹਾਂ, ਮੈਂ ਵਿਅਕਤੀ ਹਾਂ। ਪਰ ਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਵੀ ਸਮਝਾਇਆ ਕਿ ਜਿਹੜੇ ਗੁਣ ਤੇਰੇ ਵਿੱਚ ਨਹੀਂ ਉਹ ਇੱਕ ਕੂਕਰ ਦੇ ਵਿੱਚ ਨੇ, ਜਿਉਂ ਮਾਲਕ ਦਾ ਤੇ ਜਿਹੜੇ ਗੁਣ ਤੇਰੇ ਵਿੱਚ ਨਹੀਂ ਉਹ ਇੱਕ ਆਮ ਪਸ਼ੂ ਦੇ ਵਿੱਚ ਵੀ ਹਨ। ਹੇ ਮਨੁੱਖ, ਤੂੰ ਜਿਹੜੇ ਤੇਰੇ ਕੰਮ ਨੇ ਨਾ, ਇਹ ਕੰਮ ਤੇਰੇ ਗੁਰਮਤ ਵਾਲੇ ਨਹੀਂ। ਸ਼ਬਦ ਦਾ ਰਹਾਉ ਵਾਲਾ ਬੰਧ ਹੈ, ਕਾਹੇ ਕੋ ਕੀਜੇ ਧਿਆਨ ਜਪੰਨਾ, ਜਬ ਤੇ ਸ਼ੁੱਧ ਨਾ ਹੀ ਮਨ ਆਪਣਾ। ਸ਼ੁੱਧ ਦਾ ਮਤਲਬ ਜਿਹਦੇ ਵਿੱਚ ਮਿਲਾਵਟ ਨਾ ਹੋਵੇ, ਵਧੀਆ ਕੰਪਲੀਟ ਮਨ, ਵਧੀਆ ਜਿਹਦੇ ਵਿੱਚ ਮਿਲਾਵਟ ਨਾ ਹੋਵੇ। ਕੋਈ ਵੀ ਵਿਅਕਤੀ ਉਹ ਪਦਾਰਥ ਨਹੀਂ ਖਰੀਦਣਾ ਚਾਹੇਗਾ ਜਿਹਦੇ ਵਿੱਚ ਮਿਲਾਵਟ ਹੈ। ਪਤਾ ਹੋਵੇ, ਪਤਾ ਲੱਗ ਜੇ, ਕੋਈ ਦੁਕਾਨਦਾਰ ਹੈ ਨਾ, ਸ਼ੋਰੂਮ ਦੁਕਾਨਦਾਰ ਪਹਿਲਾਂ ਦੱਸ ਦੇ ਭਾਈ ਇਹਦੇ ਵਿੱਚ ਮਿਲਾਵਟ ਹੈ, ਬੰਦਾ ਕਦੇ ਨਹੀਂ ਖਰੀਦਦਾ, ਉਹਨੂੰ ਪਤਾ ਲੱਗ ਗਿਆ ਇਹਦੇ ਵਿੱਚ ਮਿਲਾਵਟ ਪ੍ਰਮਾਣ ਨਹੀਂ ਹੈ, ਮਿਲਾਵਟ ਪਸੰਦ ਨਹੀਂ ਹੈ। ਗੁਰੂ ਸਾਹਿਬ ਜੀ ਦੀ ਬਾਣੀ ਵੀ ਮਨ ਵਿੱਚ, ਮਨੁੱਖ ਦੇ ਜੀਵਨ ਵਿੱਚ ਮਿਲਾਵਟ ਪਸੰਦ ਨਹੀਂ ਕਰਦੀ, ਮਿਲਾਵਟ ਨਹੀਂ ਪਸੰਦ ਕਰਦੀ, ਕਿਉਂਕਿ ਮਿਲਾਵਟੀ ਸਮਾਨ ਜਿਹੜਾ ਠੀਕ ਨਹੀਂ ਹੈ। ਜਬ ਤੇ ਸ਼ੁੱਧ ਨਾ ਹੀ ਮਨ ਆਪਣਾ, ਜਿੰਨਾ ਚਿਰ ਮਨ ਹੀ ਨਹੀਂ ਸ਼ੁੱਧ, ਭਗਤ ਜੀ ਕਹਿੰਦੇ ਕਿਉਂ ਵਿਖਾਵਾ ਕਰਦਾ। ਕਾਹੇ ਕੋ ਕੀਜੇ ਧਿਆਨ ਜਪੰਨਾ, ਤੂੰ ਵਿਖਾਵਾ ਤੇ ਇੰਝ ਕਰ ਰਿਹਾ ਜਿੱਦਾਂ ਬੜਾ ਵੱਡਾ ਭਗਤ ਹੋਣਾ, ਤੂੰ ਵਿਖਾਵਾ, ਤੇਰਾ ਬਾਹਰਲਾ ਜਿਹੜਾ ਪਹਿਰਾਵਾ ਹੈ ਨਾ, ਉਹ ਛੋ ਇਹ ਕਰ ਰਿਹਾ ਕਿ ਤੇਰੇ ਵਰਗਾ ਤੇ ਧਰਮੀ ਬੰਦਾ ਹੀ ਕੋਈ ਨਹੀਂ ਹੈਗਾ, ਛੋ ਤੂੰ ਇੱਦਾਂ ਕਰ ਰਿਹਾ। ਪਰ ਮਨ ਨਹੀਂ ਸ਼ੁੱਧ, ਮਨ ਤੇ ਮੈਲਾ ਏ, ਮਨ ਤੇ ਵਿਕਾਰਾਂ ਦੇ ਨਾਲ ਲਿਬੜਿਆ ਹੋਇਆ, ਮਨ ਨੂੰ ਤੇ ਗੁਰਮਤ ਦਾ ਰੰਗ ਹੀ ਨਹੀਂ ਹੈ। ਕਾਹੇ ਕੋ ਕੀਜੇ, ਕਾਹੇ ਕਿਉਂ ਇਹ ਕਰ ਰਿਹਾ ਭਗਤ ਜੀ, ਕਹਿੰਦੇ ਕਿਉਂ ਇੱਦਾਂ ਕਰ ਰਿਹਾ, ਜਿਹੋ ਜਿਹਾ ਹੈਗਾ ਉਹੋ ਜਿਹਾ ਦਿਖਾ ਲੋਕਾਂ ਨੂੰ। ਪਰ ਦੇਖੋ, ਅੰਦਰੋਂ ਬੰਦਾ ਕੁਝ ਹੋਰ ਹੁੰਦਾ ਤੇ ਬਾਹਰੋਂ ਕੁਝ ਹੋਰ ਹੁੰਦਾ, ਪਰ ਗੁਰਮਤ ਨੇ ਇਸ ਗੱਲ ਨੂੰ ਪ੍ਰਵਾਨ ਨਹੀਂ ਕੀਤਾ। ਸਾਹਿਬ ਕਹਿੰਦੇ ਜਿਹੋ ਜਿਹਾ ਅੰਦਰੋਂ ਹੈ ਨਾ, ਉਹੋ ਜਿਹਾ ਬਾਹਰੋਂ ਵਿਖਾ। ਭਾਈ ਸੱਜਣ ਜੀ, ਜਿਹੋ ਜਿਹਾ ਬਾਹਰੋਂ ਸੀ ਉਹੋ ਜਿਹਾ ਅੰਦਰੋਂ ਨਹੀਂ ਸੀ। ਸਤਿਗੁਰੂ ਉਹਨਾਂ ਦੇ ਕੋਲ ਗਏ, ਸਾਹਿਬ ਕਹਿੰਦੇ ਇਹ ਤੇ ਗਲਤ ਗੱਲ ਹੈ ਨਾ, ਤੂੰ ਬਾਹਰੋਂ ਤੇ ਬੜਾ ਵਧੀਆ, ਅੰਦਰੋਂ ਨਹੀਂ ਠੀਕ ਤੂੰ। ਇਹੋ ਹੀ ਗੱਲ ਗੁਰਮਤ ਸਾਨੂੰ ਕਹਿ ਰਹੀ ਹੈ ਕਿ ਜਿਹੋ ਜਿਹਾ ਅੰਦਰੋਂ ਆ ਉਹੋ ਜਿਹਾ ਹੀ ਬਾਹਰੋਂ ਹੋ ਜਾ। ਅੰਦਰ ਕੀ ਹੈ ਮਹਾਰਾਜ, ਮਨ ਨੂੰ ਕੀ ਹੋਇਆ, ਕਹਿੰਦੇ ਮੈਲ ਲੱਗੀ ਹੈ, ਹੈ ਨਾ, ਮਨ ਨੂੰ ਮੈਲ ਲੱਗੀ ਹੈ। ਬੰਦਾ ਕਈ ਵਾਰੀ ਵੇਖੋ, ਜਦੋਂ ਤਿਆਰ ਹੋ ਕੇ ਕਿਤੇ ਜਾਂਦਾ ਨਾ, ਬੜਾ ਲੰਬਾ ਚਿਰ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਆਪਣੇ ਬਾਹਰ ਨੂੰ ਦੇਖਦਾ, ਉਹ ਬਾਹਰਲਾ ਪਾਸਾ ਬੜੇ ਧਿਆਨ ਨਾਲ ਦੇਖਦਾ, ਆਪਣੀ ਪੱਗ ਨੂੰ ਬੜੇ ਧਿਆਨ ਨਾਲ ਦੇਖਦਾ, ਅਤੇ ਬਾਹਰਲਾ ਲੱਗਾ ਹੋਇਆ ਦਾਗ ਵੀ ਬੰਦਾ ਦੂਜੇ ਨੂੰ ਦੂਜਾ ਦੱਸ ਦਿੰਦਾ। ਤਿਆਰ ਹੋ ਰਹੇ ਨਾ ਘਰ ਵਿੱਚ, ਸਾਰਾ ਪਰਿਵਾਰ ਮੈਰਿਜ ਪੈਲਸ ਵਿੱਚ ਜਾਣਾ ਹੋਵੇ, ਇੱਕ ਦੂਜੇ ਨੂੰ ਦੱਸ ਦਿੰਦੇ ਨੇ, ਭਾਈ ਤੇਰੇ ਪੱਗ 'ਤੇ ਆਹ ਲੱਗਾ ਹੋਇਆ, ਤੇਰੇ ਚਿਹਰੇ 'ਤੇ ਆਹ ਲੱਗਾ ਹੋਇਆ। ਅਤੇ ਅੰਦਰ ਗੁਰੂ ਸਾਹਿਬ ਕਹਿੰਦੇ ਕੌਣ ਦੱਸੇਗਾ, ਅੰਦਰ ਤੇ ਮੈਲਾ ਹੈ। ਨਾਮਦੇਵ ਜੀ ਕਹਿ ਰਹੇ ਨੇ, ਭਗਤ ਨਾਮਦੇਵ ਜੀ, ਕਾਹੇ ਕੋ ਕੀਜੇ ਧਿਆਨ ਜਪੰਨਾ, ਜਬ ਤੇ ਸੁੱਧ ਨਾ ਹੀ ਮਨ ਆਪਣਾ, ਜਿੰਨਾ ਚਿਰ ਮਨ ਨਹੀਂ ਨਾ ਸੁੱਧ। ਅਤੇ ਗੁਰੂ ਸਾਹਿਬ ਜੀ ਕਿਹੜੀ ਚੀਜ਼ ਨੂੰ ਪ੍ਰਵਾਨ ਕਰਦੇ ਜੀ? ਇੱਥੇ ਦੱਸੋ ਜੀ, ਗੁਰੂ ਮਹਾਰਾਜ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ, ਸਾਡੇ ਸਾਡੇ ਪਹਿਰਾਵੇ ਨੂੰ ਵੇਖ ਕੇ ਗੁਰੂ ਸਾਹਿਬ ਜੀ ਪ੍ਰਸੰਨ ਨਹੀਂ ਹੁੰਦੇ? ਨਾ ਜੀ, ਗੁਰੂ ਸਾਹਿਬ ਜੀ ਮਨ ਨੂੰ ਵੇਖ ਕੇ ਪ੍ਰਸੰਨ ਹੁੰਦੇ ਨੇ। ਮਨ ਨੂੰ ਤਾਂ ਹੀ ਉਹ ਤਾਂ ਬਾਣੀ ਵਿੱਚ ਕਿਹਾ ਹੋਇਆ, ਮਨ ਵੇਚੇ ਸਤ ਗੁਰ ਕੇ ਪਾਸ। ਇੱਥੇ ਹੋਰ ਕੋਈ ਜ਼ਿਕਰ ਥੋੜ੍ਹਾ ਕੀਤਾ ਹੈ ਕਿ ਭਾਈ ਤੇਰੀ ਦਿੱਖ ਬੜੀ ਵਧੀਆ ਲੱਗਦੀ ਗੁਰੂ ਸਾਹਿਬ ਜੀ ਨੂੰ, ਤੇਰਾ ਪਹਿਰਾਵਾ ਬੜਾ। ਹਾਂ, ਉਹ ਤਾਂ ਸਾਡਾ ਬਾਹਰਲਾ ਜਿਹੜਾ ਪਹਿਰਾਵਾ, ਉਹ ਤਾਂ ਬਾਹਰਲੀ ਗੱਲ ਹੈ। ਗੁਰੂ ਸਾਹਿਬ ਕਹਿੰਦੇ ਪ੍ਰਵਾਨ ਕਰਨਾ ਗੁਰੂ ਨੇ ਤੇਰੇ ਮਨ ਨੂੰ, ਤਨ ਮਨ ਧਨ ਸਭ ਸੌਂਪ ਗੁਰ ਕੋ, ਮਨ ਵਿੱਚ ਸਤ ਗੁਰ ਕੇ ਪਾਸ। ਭਾਗਾਂ ਵਾਲਿਓ ਸਮਝਿਓ ਧਿਆਨ ਨਾਲ, ਵਿਕੀ ਹੋਈ ਚੀਜ਼ 'ਤੇ ਬੰਦੇ ਦਾ ਕੋਈ ਹੱਕ ਨਹੀਂ ਜਾਂਦਾ। ਤੁਸੀਂ ਕੋਈ ਗੱਡੀ ਆਪਣੀ ਵੇਚ ਦਿੱਤੀ, ਹੁਣ ਉਹਦੇ ਉੱਤੇ ਤੁਹਾਡਾ ਕੋਈ ਵੀ ਹੱਕ ਨਹੀਂ ਹੈ। ਅਗਲਾ ਜਿੰਨੀ ਮਰਜ਼ੀ ਸਪੀਡ 'ਤੇ ਚਲਾਵੇ, ਜੋ ਮਰਜ਼ੀ ਕਰੇ, ਉਹਨੂੰ ਸਾਫ਼ ਕਰੇ ਚਾਹੇ ਨਾ ਕਰੇ, ਵਿਅਕਤੀ ਨੇ ਵੇਚ ਦਿੱਤੀ। ਜਿਸ ਦਿਨ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਮਨ ਵੇਚ ਦਿੱਤਾ, ਉਸ ਤੋਂ ਬਾਅਦ ਉਹਦਾ ਕੋਈ ਹੱਕ ਨਹੀਂ ਹੋਏਗਾ। ਹੁਣ ਤਾਂ ਅਸੀਂ ਆਪਣੀ ਮਰਜ਼ੀ ਨਾਲ ਹੀ ਕਰਦੇ ਹਾਂ ਨਾ ਸਾਰਾ ਕੁਝ। ਬੰਦਾ ਨਮਸਕਾਰ ਕਰ ਗਿਆ, ਮਨ ਮਰਜ਼ੀਆਂ ਫਿਰ ਵੀ ਬਾਹਰ ਕਰੀ ਜਾਂਦਾ, ਇਹਦਾ ਮਤਲਬ ਉਹਦੇ ਮਨ ਨਹੀਂ ਵਿਕਿਆ। ਜੇ ਮਨ ਵਿਕਿਆ ਹੁੰਦਾ, ਸਾਡਾ ਹੱਕ ਨਹੀਂ ਸੀ ਹੋਣਾ ਮਨ 'ਤੇ। ਵਨ ਸਵੰਨੀਆਂ ਖੁਰਾਕਾਂ ਥੋੜ੍ਹਾ ਖਵਾਉਣੀਆਂ ਸੀ ਮਨ ਨੂੰ ਫਿਰ ਸੁਰਤ ਨੂੰ। ਨਾਮਦੇਵ ਜੀ ਆਖਦੇ, ਜਬ ਤੇ ਸੁੱਧ ਨਾ ਹੀ ਮਨ ਆਪਣਾ, ਜਿੰਨਾ ਚਿਰ ਤੇਰਾ ਮਨ ਸੁੱਧ ਨਹੀਂ ਨਾ, ਕਾਹੇ ਕੋ ਕੀਜੇ ਧਿਆਨ ਜਪੰਨਾ। ਰਸਮ ਜੀ ਬਣ ਗਈ ਇੱਕ ਰਸਮ, ਆਨੰਦ ਕਾਰਜ ਵੀ ਸਾਡੀ ਇੱਕ ਰਸਮ ਬਣ ਕੇ ਰਹਿ ਗਿਆ ਜੀ, ਮ੍ਰਿਤਕ ਸੰਸਕਾਰ ਵੀ ਸਾਡੀ ਇੱਕ ਰਸਮ ਬਣ ਕੇ ਰਹਿ ਗਿਆ ਜੀ। ਗੁਰੂ ਸਾਹਿਬ ਜੀ ਦੀ ਹਜ਼ੂਰੀ 'ਚ ਆਨੰਦ ਕਾਰਜ ਕਰਨੀ ਇੱਕ ਰਸਮ ਹੀ ਹੈ ਨਾ। ਮਨ ਜਿਹੜਾ ਗੁਰਮਤ ਤੱਕ ਨਹੀਂ ਪਹੁੰਚਿਆ, ਮਨ ਦਾ ਸੁਭਾਅ ਗੁਰੂ ਵਾਲਾ ਨਹੀਂ ਬਣਿਆ, ਮਨ ਦੇ ਖਿਆਲ ਗੁਰੂ ਵਾਲੇ ਨਹੀਂ ਬਣੇ, ਮਨ ਦੀ ਵਿਚਾਰ ਗੁਰੂ ਵਾਲੀ ਨਹੀਂ ਬਣੀ, ਅਤੇ ਇਹ ਗੁਰੂ ਸਾਹਿਬ ਜੀ ਆਖਦੇ ਬੜਾ ਵੱਡਾ ਧੋਖਾ ਮਨੁੱਖ ਆਪਣੇ ਨਾਲ ਕਰ ਰਿਹਾ। ਬੜੀ ਬੜੀ ਬਖਸ਼ਿਸ਼ ਹੈ ਗੁਰਮਤ ਦੀ ਕਿ ਜੋ ਅਸੀਂ ਅੰਦਰੋਂ ਆ ਨਾ, ਅਸੀਂ ਬਾਹਰੋਂ ਸ਼ੋ ਨਹੀਂ ਹੋ ਰਹੇ ਅੱਜ। ਜੋ ਅਸੀਂ ਅੰਦਰੋਂ ਆ ਨਾ, ਸਾਨੂੰ ਬਾਹਰੋਂ ਲੋਕ ਉਸ ਤਰੀਕੇ ਦੇ ਨਾਲ ਨਹੀਂ ਵੇਖਦੇ, ਨਹੀਂ ਤਾਂ ਬੜਾ ਨੁਕਸਾਨ ਹੋ ਜਾਣਾ ਸੀ। ਦੇਖਿਓ, ਜਿਹੜੀ ਬਿਰਤੀ ਬੰਦੇ ਦੀ ਅੰਦਰ ਆ ਨਾ, ਮਨ ਵਿੱਚ ਜੋ ਮਨ ਕਰਕੇ ਬਿਰਤੀ, ਜਿਹੜੀ ਜੂਨ ਮਨ ਕਰਕੇ ਭੋਗ ਰਿਹਾ, ਇਹ ਗੁਰੂ ਦੀ ਬੜੀ ਬਖਸ਼ਿਸ਼ ਹੈ ਕਿ ਅਸੀਂ ਬਾਹਰੋਂ ਉਹੋ ਜਿਹੇ ਨਹੀਂ ਬਣ ਜਾਂਦੇ। ਇਹ ਬੜੀ ਵਡਿਆਈ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਅਕਾਲ ਪੁਰਖ ਦੀ ਬੜੀ ਵੱਡੀ ਬਖਸ਼ਿਸ਼ ਹੈ ਕਿ ਜਿਹੜੀ ਜੂਨ ਅਸੀਂ ਮਨ ਕਰਕੇ ਭੋਗ ਰਹੇ ਹਾਂ ਨਾ, ਅਸੀਂ ਬਾਹਰੋਂ ਉਹੋ ਜਿਹੇ ਨਹੀਂ ਬਣਦੇ। ਜੇ ਕਿਤੇ ਐਸਾ ਹੁੰਦਾ ਨਾ ਕਿ ਜਿਹੋ ਜਿਹਾ ਬੰਦਾ ਅੰਦਰੋਂ ਸੀ, ਜਿਹੜੀ ਬਿਰਤੀ ਅੰਦਰ ਚੱਲ ਰਹੀ ਹੈ, ਜੇ ਕਿਤੇ ਉਹੋ ਜਿਹਾ ਬਦਲਾ ਬਾਹਰ ਹੋ ਜਾਂਦਾ, ਉਹੋ ਜਿਹਾ ਸਰੀਰ ਬਾਹਰ ਹੋ ਜਾਂਦਾ, ਅਤੇ ਭਾਗਾਂ ਵਾਲੇ ਜਦੋਂ ਅਸੀਂ ਘਰੋਂ ਗੱਡੀ 'ਤੇ ਬਹਿ ਕੇ ਪੈਲਸ ਵਿੱਚ ਜਾਂਦੇ ਹਾਂ ਨਾ, ਜਾਂ ਬਹਿਣਾ ਤਾਂ ਗੱਡੀ ਦੇ ਵਿੱਚ ਮਨੁੱਖਾਂ ਨੇ ਸੀ, ਪੈਲਸ ਵਿੱਚ ਜਾ ਕੇ ਬਿਰਤੀ ਬਦਲ ਜਾਣੀ ਸੀ, ਕਿਸੇ ਨੇ ਕਾਮੀ ਬਣ ਜਾਣਾ ਸੀ, ਹਾਥੀ ਬਣ ਕੇ ਨਿਕਲਣਾ ਸੀ ਗੱਡੀ ਦੇ ਵਿੱਚੋਂ। ਜਿਹੋ ਜਿਹੀ ਬਿਰਤੀ ਅੰਦਰੋਂ ਜੇ ਬਾਹਰੋਂ ਵੀ ਬੰਦਾ ਉਹੋ ਜਿਹਾ ਹੋ ਜੇ, ਲੋਭੀ ਬਣ ਜਾਣਾ, ਜਦੋਂ ਸੁਭਾਅ ਲੋਭੀ ਹੋਣਾ ਸੀ, ਬਾਹਰੋਂ ਬੰਦੇ ਨੇ ਕੂਕਰ ਬਣ ਜਾਣਾ ਸੀ। ਅਜੇ ਕੀ ਬੰਦਾ ਅੰਦਰੋਂ ਹੀ ਸਾਰਾ ਕੁਝ ਭੋਗ ਰਿਹਾ, ਬਾਹਰੋਂ ਕੁਝ ਨਹੀਂ ਭੋਗ ਰਿਹਾ। ਇਹ ਬੜੀ ਬਖਸ਼ਿਸ਼, ਅਸੀਂ ਬਚੇ ਹੋਏ ਹਾਂ, ਸਾਡੇ 'ਤੇ ਗੁਰੂ ਦੀ ਬੜੀ ਬਖਸ਼ਿਸ਼ ਹੈ ਕਿ ਅਸੀਂ ਬਚੇ ਹੋਏ ਹਾਂ। ਬੰਦਾ ਵੇਖੋ ਕੰਮ ਹੀ ਬਣ ਜਾਂਦਾ, ਕਈਆਂ ਨੂੰ ਨਹੀਂ ਪਤਾ ਲੱਗਦਾ। ਜੇ ਕਿਤੇ ਹਾਥੀ ਬਣ ਜਾਂਦਾ ਤਾਂ ਸਾਰਿਆਂ ਨੂੰ ਪਤਾ ਲੱਗ ਜਾਣਾ, ਤੁਰੇ ਸੜਕ 'ਤੇ ਤੁਰਿਆ ਜਾਂਦਾ, ਕਦੀ ਹਾਥੀ ਬਣ ਜਿਆ ਕਰਨਾ ਸੀ, ਕਦੀ ਇਹਨੇ ਕੂਕਰ ਬਣ ਜਿਆ ਕਰਨਾ ਸੀ, ਕਦੀ ਇਹਨੇ ਕਾਮ ਬਣ ਜਿਆ ਕਰਨਾ ਸੀ। ਜਿਹੋ ਜਿਹੀਆਂ ਬਿਰਤੀਆਂ ਅਸੀਂ ਅੰਦਰੋਂ ਭੋਗਦੇ ਹਾਂ, ਪਰ ਅਜੇ ਵੀ ਗੁਰੂ ਦੀ ਕਿੰਨੀ ਕਿਰਪਾ, ਰਹਿੰਦਾ ਤਾਂ ਬੰਦਾ ਹੀ ਹੈ, ਰਹਿੰਦਾ ਤਾਂ ਸਿੱਖ ਹੀ ਹੈ ਨਾ। ਲੋਕੀ ਤਾਂ ਸਿੱਖ ਹੀ ਆਖਦੇ ਨਾ, ਭਾਵੇਂ ਸੜਕ 'ਤੇ ਪੈਲਸ ਦੇ ਵਿੱਚ ਜੋ ਮਰਜ਼ੀ ਕਰੀ ਜਾਂਦਾ ਹੋਵੇ। ਹਾਂ, ਅਗਲੇ ਦਿਨ ਜਦੋਂ ਗੁਰੂ ਘਰ ਜਾਂਦਾ, ਲੋਕੀ ਸਿੱਖ ਹੀ ਕਹਿੰਦੇ ਨੇ ਜੀ, ਗੁਰੂ ਘਰ ਆਇਆ, ਸਿੱਖ ਆਇਆ। ਪੈਲਸ ਵਿੱਚ ਜੋ ਮਰਜ਼ੀ ਕੀਤਾ ਹੋਵੇ ਬੰਦੇ ਨੇ ਨਾ, ਜਿੰਨੇ ਮਰਜ਼ੀ ਨੋਟ ਵਾਰੇ ਹੋਣ ਡਾਂਸਰਾਂ ਦੇ ਉੱਤੋਂ ਦੀ, ਸਿਰ ਦੇ ਉੱਤੋਂ, ਜਿੰਨੇ ਮਰਜ਼ੀ ਵਾਰੇ ਹੋਣ, ਬਿਰਤੀ ਭਾਵੇਂ ਜਿੰਨੀ ਮਰਜ਼ੀ ਕੂਕਰ ਵਾਲੀ ਬਣੀ ਹੋਵੇ, ਲੋਭੀ ਵਾਲੀ, ਰਹਿੰਦਾ ਤਾਂ ਬੰਦਾ ਹੀ ਹੈ ਨਾ। ਗੁਰੂ ਦੀ ਕਿੱਡੀ ਕਿਰਪਾ ਹੈ, ਕਾਹੇ ਕੋ ਕੀਜੇ ਧਿਆਨ ਜਪੰਨਾ। ਜਬ ਤੇ ਸੁੱਧ ਨਾ ਹੀ ਮਨ ਆਪਣਾ, ਜਿੰਨਾ ਚਿਰ ਮਨ ਨਹੀਂ ਸੁੱਧ, ਗੁਰੂ ਸਾਹਿਬ ਕਹਿੰਦੇ ਕੀ ਕਰੀ ਜਾਂਦਾ। ਆਨੰਦ ਕਾਰਜ ਕਰ ਲਏ ਪਰ ਮਨ ਨਹੀਂ ਸੁੱਧ, ਮਨ ਅਜੇ ਵੀ ਕਹਿੰਦਾ ਲੜਾਈ ਝਗੜੇ ਕਰੀ ਜਾਵਾਂ, ਮਨ ਅਜੇ ਵੀ ਸ਼ੰਕੇ ਕਰੀ ਜਾਂਦਾ, ਮਨ ਅਜੇ ਵੀ ਬੜੇ ਹੇਰ ਫੇਰ ਕਰੀ ਜਾਂਦਾ, ਮਨ ਅਜੇ ਵੀ ਨਹੀਂ ਮੰਨਿਆ ਕਿ ਦਾਜ ਘੱਟ ਆਇਆ। ਆਨੰਦ ਕਾਰਜ ਕਰ ਲਏ, ਮਨ ਕਰਕੇ ਗੁਰੂ ਦੇ ਨਾਲ ਨਹੀਂ ਜੁੜਿਆ। ਸਾਹਿਬ ਆਖਦੇ ਮਨ ਨੂੰ ਗੁਰੂ ਕੋਲ ਵੇਚ ਦੇ, ਤੇ ਮੈਂ ਬੇਨਤੀ ਕੀਤੀ ਸੀ, ਵੇਚੀ ਹੋਈ ਚੀਜ਼ 'ਤੇ ਸਾਡਾ ਕੋਈ ਹੱਕ ਨਹੀਂ ਹੁੰਦਾ। ਜਦੋਂ ਵਿਕ ਜੇ ਨਾ ਚੀਜ਼, ਅਗਲਾ ਜਿਵੇਂ ਮਰਜ਼ੀ ਚਲਾਵੇ। ਜਿੱਦਣ ਸਾਡੀ ਕੌਮ ਨੇ ਮਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਰਪਣ ਕਰ ਦਿੱਤਾ, ਭਾਵ ਵੇਚ ਦਿੱਤਾ, ਗੁਰੂ ਸਾਹਿਬ ਜੀ ਚਲਾਉਣਗੇ ਆਪਣੇ ਸਾਡੇ ਮਨ ਨੂੰ, ਗੁਰੂ ਸਾਹਿਬ ਜੀ ਚਲਾਉਣਗੇ। ਜਿਉਂ ਤੂੰ ਬੁਲਾਵੇਂ ਤਿਉਂ ਨਾਨਕ ਦਾਸ ਬੋਲੇ ਬਣ ਜਾਣਾ। ਜਿਵੇਂ ਗੁਰੂ ਬੁਲਾਏਗਾ ਬੰਦਾ ਫਿਰ ਉਵੇਂ ਬੋਲੇਗਾ। ਕਈ ਵਾਰੀ ਐਸਾ ਹੁੰਦਾ ਕਿ ਜਿੱਦਾਂ ਕਿਸੇ ਨੇ ਕਿਹਾ ਬੰਦਾ ਉੱਦਾਂ ਹੀ ਬੋਲਣਾ ਸ਼ੁਰੂ ਕਰ ਦਿੰਦਾ ਨਾ। ਅੱਜ ਇੱਥੇ ਬੈਠਾ, ਅੱਜ ਇੱਥੇ ਬੋਲੀ ਜਾਂਦਾ, ਕੱਲ੍ਹ ਕਿਤੇ ਹੋਰ ਬੈਠ ਗਿਆ ਉੱਥੇ ਬੋਲੀ ਜਾਏਗਾ। ਪਰ ਜਿੱਦਣ ਗੁਰੂ ਨੂੰ ਮਨ ਵਿੱਚ ਦਿੱਤਾ ਉਦੋਂ ਇੱਦਾਂ ਨਹੀਂ ਹੋਏਗਾ, ਇੱਦਾਂ ਨਹੀਂ ਹੋਏਗਾ। ਮਤੀ ਦਾਸ ਜਿੱਦਣ ਪੰਜਾਬ ਦੀ ਧਰਤੀ 'ਤੇ ਉਦਣ ਵੀ ਸੱਚ ਦੀ ਗੱਲ ਕਰਦਾ, ਜਿੱਦਣ ਦਿੱਲੀ ਦੀ ਧਰਤੀ 'ਤੇ ਉਦਣ ਵੀ ਸੱਚ ਦੀ ਗੱਲ ਕਰਦਾ। ਜਿਉਂ ਤੂੰ ਬੁਲਾਵੇਂ ਇਹ ਅਵਸਥਾ ਬਣ ਜਾਂਦੀ ਹੈ। ਸ਼ਬਦ ਦਾ ਪਹਿਲਾ ਬੰਦ ਹੈ, ਸਾਪ ਕੁੰਚ ਛੋਡੇ ਵਿਖ ਨਹੀਂ ਛਾਡੇ। ਕਿੱਡਾ ਕਿੱਡੀ ਪਿਆਰੀ ਪੰਕਤੀ ਹੈ। ਦੇਖੋ ਸੱਪ ਦੀ ਉਦਾਹਰਨ ਦੇ ਕੇ ਭਗਤ ਨਾਮਦੇਵ ਜੀ ਸਾਨੂੰ ਸਮਝਾ ਰਹੇ ਨੇ। ਸੱਪ ਦੀ ਉਦਾਹਰਨ ਦੇ ਭਗਤ ਜੀ ਕਹਿੰਦੇ ਪਤਾ ਕੀ ਹੋਇਆ, ਇਹਦੇ ਇੱਕ ਦਿਨ ਇੱਕ ਸੱਪ ਨੂੰ ਵੇਖਿਆ। ਸੱਪ ਕੀ ਕਰ ਰਿਹਾ ਸੀ, ਸੱਪ ਕੁੰਜ ਲਾਉਂਦਾ, ਸੁਭਾਅ ਉਹਦਾ 6 ਮਹੀਨਿਆਂ ਬਾਅਦ ਜਾਂ ਸਾਲ ਬਾਅਦ ਜਦੋਂ ਵੀ ਉਹਦਾ ਟਾਈਮ ਉਹ ਆਪਣੀ ਕੁੰਜ ਲਾ ਦਿੰਦਾ। ਕਈ ਵਾਰੀ ਦੇਖੀ, ਤੁਸੀਂ ਵੀ ਦੇਖੀ ਹੋਏਗੀ, ਕੁੰਜ ਲੱਥੀ ਪਈ ਵੇਖ ਕੇ ਬੱਚਾ ਡਰ ਜਾਂਦਾ ਜਾਂ ਬੰਦਾ ਡਰ ਜਾਂਦਾ। ਸੱਪ ਨੇ ਕੁੰਜ ਲਾਈ। ਨਾਮਦੇਵ ਜੀ ਕਹਿੰਦੇ ਸੱਪ ਕੁੰਜ ਲਾ ਰਿਹਾ ਸੀ, ਮੈਂ ਬੜਾ ਹੈਰਾਨ ਹੋਇਆ, ਸੱਪ ਨੇ ਤਾਂ ਕੁੰਜ ਲਾ ਦਿੱਤੀ ਹੈ, ਹੁਣ ਇਹਨੂੰ ਪਕੜਦੇ ਹਾਂ, ਹੁਣ ਤੇਰੀ ਜ਼ਹਿਰ ਖਤਮ ਹੋ ਗਈ, ਇਹਨੇ ਕੁੰਜ ਲਾ ਦਿੱਤੀ, ਜ਼ਹਿਰ ਤੇ ਇਹਦੇ ਵਿੱਚ ਰਹਿ ਨਹੀਂ ਗਈ, ਹੁਣ ਇਹਨੂੰ ਪਕੜ ਲੈਣਾ ਆਪਾਂ। ਸਮਝਾ ਰਹੇ ਨੇ ਸਾਨੂੰ ਭਗਤ ਨਾਮਦੇਵ ਜੀ। ਕਹਿੰਦੇ ਸੱਪ ਨੇ ਕੁੰਜ ਲਾਈ, ਮਨੁੱਖ ਨੇ ਸੋਚਿਆ ਇਹਨੂੰ ਪਕੜ ਲਈ, ਹੁਣ ਇਹਦੇ ਵਿੱਚ ਕਿਹੜੀ ਜ਼ਹਿਰ, ਇਹਨੇ ਤਾਂ ਕੁੰਜ ਲਾ ਦਿੱਤੀ। ਪਰ ਕਹਿੰਦੇ ਹੈਰਾਨਗੀ ਉਦੋਂ ਹੋਈ ਜਦੋਂ ਸੱਪ ਨੇ ਕੁੰਜ 'ਤੇ ਲਾ ਦਿੱਤੀ, ਜਦੋਂ ਕੁੰਜ ਲਾਉਣ ਤੋਂ ਬਾਅਦ ਪਕੜਨ ਲੱਗੇ ਨਾ, ਉਹਨੇ ਡੰਗ ਮਾਰਿਆ। ਕਹਿੰਦੇ ਬੜੀ ਹੈਰਾਨਗੀ ਹੋਈ, ਇਹਨੇ ਤਾਂ ਕੁੰਜ ਲਾ ਦਿੱਤੀ, ਇਹਨੇ ਡੰਗ ਮਾਰਨ ਦਾ ਕਾਰਨ ਨਹੀਂ ਸੀ ਬਣਨਾ ਚਾਹੀਦਾ ਨਾ, ਇਹਨੇ ਤਾਂ ਵਰਦੀ ਚੇਂਜ ਕਰ ਦਿੱਤੀ, ਡੰਗ ਅਜੇ ਵੀ ਉਸੇ ਤਰ੍ਹਾਂ ਹੀ ਮਾਰੀ ਜਾ ਰਿਹਾ ਨਾ, ਕਿੰਨੀ ਖਤਰਨਾਕ ਚੀਜ਼ ਹੈ ਨਾ, ਡੰਗ ਅਜੇ ਵੀ ਉਸੇ ਤਰ੍ਹਾਂ ਹੀ ਮਾਰ ਰਿਹਾ, ਕੁੰਜ ਲਾ ਦਿੱਤੀ। ਸਮਝੀਏ ਕੀ ਸਮਝਾਉਣਾ ਚਾਹੁੰਦੇ ਭਗਤ ਨਾਮਦੇਵ ਜੀ। ਭਗਤ ਨਾਮਦੇਵ ਜੀ ਸਾਡੀ ਗੱਲ ਕਰਦੇ ਨੇ ਸਾਰਿਆਂ ਦੀ। ਮਨੁੱਖ ਨੇ ਪਹਿਲਾ ਲਿਬਾਸ ਲਾ ਦਿੱਤਾ, ਹੁਣ ਕੀ ਕਰ ਲਿਆ ਜੀ, ਖੰਡੇ ਬਾਟੇ ਦੀ ਪੌਲ ਛਾ ਕੇ ਅੰਮ੍ਰਿਤਧਾਰੀ ਬਣ ਗਿਆ। ਪਹਿਲਾ ਪਹਿਰਾਵਾ ਲਾ ਪਾ, ਵਰਦੀ ਚੇਂਜ ਕਰ ਲਈ, ਹੁਣ ਸਿੱਖ ਬਣ ਗਿਆ, ਹੁਣ ਅੰਮ੍ਰਿਤਧਾਰੀ ਬਣ ਗਿਆ, ਹੁਣ ਖੰਡੇ ਬਾਟੇ ਦੀ ਪੌਲ ਛੱਕ ਕੇ ਅੰਮ੍ਰਿਤਧਾਰੀ ਬਣ ਗਿਆ, ਹੁਣ ਇਹਦੇ ਨਾਂ ਦੇ ਨਾਲ ਲੱਗਦਾ ਆਨੰਦਪੁਰ ਦਾ ਵਾਸੀ। ਪਰ ਡੰਗ ਉਸੇ ਤਰ੍ਹਾਂ ਹੀ ਮਾਰਦਾ ਜ਼ਹਿਰ ਵਾਲਾ ਹੀ, ਡੰਗ ਉਸੇ ਤਰ੍ਹਾਂ ਹੀ ਮਾਰਦਾ ਇਹਨਾਂ। ਹੁਣ ਇਹਦੇ ਨਾਂ ਦੇ ਨਾਲ ਲੱਗ ਗਿਆ ਕਿ ਇਹਦਾ ਧਾਰਮਿਕ ਪਿਤਾ ਕਲਗੀਧਰ ਹੈ, ਪਰ ਜ਼ਹਿਰ ਨਹੀਂ ਛੱਡੀ ਬੰਦੇ ਨੇ, ਜ਼ਹਿਰ ਨਹੀਂ ਛੱਡੀ। ਵਰਦੀ ਚੇਂਜ ਕਰ ਲਈ, ਕੁੰਜ ਲਾ ਦਿੱਤੀ, ਪਹਿਲਾ ਪਹਿਰਾਵਾ ਲਾ ਦਿੱਤਾ, ਨਵਾਂ ਪਾ ਲਿਆ। ਹੁਣ ਲੋਕ ਕਹਿੰਦੇ ਸਿੱਖ ਹੈ ਜੀ, ਇਹ ਗੁਰੂ ਸਾਹਿਬ ਜੀ ਦਾ ਸਿੱਖ ਹੈ, ਇਹਦਾ ਧਾਰਮਿਕ ਪਿਤਾ ਕੌਣ ਹੈ ਜੀ, ਧਾਰਮਿਕ ਪਿਤਾ ਇਹਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੈ, ਪਰ ਅੰਦਰ ਸਾਰਾ ਕੁਝ ਉਹੋ ਹੀ ਹੈ। ਸਾਪ ਕੁੰਚ ਛਾਡੇ ਵਿਖ ਨਹੀਂ ਛਾਡੇ, ਅੰਦਰ ਸਾਰੀ ਜ਼ਹਿਰ ਉਸੇ ਤਰ੍ਹਾਂ ਹੀ ਹੈ, ਸੁਭਾਅ ਨਹੀਂ ਬਦਲਿਆ ਬੰਦੇ ਨੇ। ਸੁਭਾਅ ਜਿਹੜੇ ਕੰਮ ਨੋਰਮਲ ਬੰਦਾ ਕਰ ਰਿਹਾ ਨਾ, ਨੋਰਮਲ, ਉਹ ਖੰਡੇ ਬਾਟੇ ਦੀ ਪੌਲ ਛੱਗੀ ਵਾਲਾ ਕਰੀ ਜਾਂਦਾ। ਹੈਰਾਨਗੀ ਹੁੰਦੀ ਜਦੋਂ ਦੇਖਦੇ ਰਹੇ ਹਾਂ। ਆਮ ਬੰਦੇ ਦੇ ਘਰ ਵਿੱਚ ਵੀ ਆਨੰਦ ਕਾਜ 'ਤੇ ਬੜਾ ਕੁਝ ਚੱਲ ਰਿਹਾ, ਨਸ਼ਾ ਚੱਲ ਰਿਹਾ, ਸਾਰਾ ਕੁਝ ਚੱਲ ਰਿਹਾ, ਪਤਤ ਪੂਣਾ ਪੂਰਾ ਚੱਲ ਰਿਹਾ। ਜਿਹਨੇ ਖੰਡੇ ਬਾਟੇ ਦੀ ਪੌਲ ਛੱਗੀ, ਉਹਦੇ ਆਨੰਦ ਕਾਰਜ ਦੇ ਬੱਚੇ 'ਤੇ ਵੀ ਸਾਰਾ ਕੁਝ ਹੀ ਚੱਲ ਰਿਹਾ, ਫਰਕ ਤਾਂ ਨਾ ਕੋਈ ਹੋਇਆ। ਇਹਨੂੰ ਕਹਿੰਦੇ ਭਗਤ ਨਾਮਦੇਵ ਜੀ ਸਾਪ ਕੁੰਚ ਛੋਡੇ। ਸੱਪ ਨੇ ਵਰਦੀ ਪਹਿਲੀ ਲਾਹ ਦਿੱਤੀ, ਦੂਜੀ ਪਾ ਲਈ, ਵਿਖ ਨਹੀਂ ਛੱਡੇ, ਜ਼ਹਿਰ ਨਹੀਂ ਛੱਡਿਆ। ਮਾੜੀ ਵਿਚਾਰ, ਮਾੜੇ ਖਿਆਲ, ਮਾੜਾ ਸੁਭਾਅ ਇਸ ਵਿਅਕਤੀ ਨੇ ਨਹੀਂ ਛੱਡਿਆ, ਜੋ ਕਿ ਛੱਡਣਾ ਚਾਹੀਦਾ ਸੀ, ਫਰਕ ਹੋਣਾ ਚਾਹੀਦਾ ਸੀ, ਤਬਦੀਲੀ ਹੋਣੀ ਚਾਹੀਦੀ ਸੀ। ਵੇਖੋ ਕਿੱਡੀ ਵੱਡੀ ਗੱਲ ਹੈ, ਇੱਕ ਬੰਦੇ ਦਾ ਨੋਰਮਲ ਪਿਤਾ, ਇੱਕ ਬੰਦੇ ਦਾ ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਹੈ। ਹੁਣ ਜਿਸ ਵਿਅਕਤੀ ਦਾ ਪਿਤਾ ਗੁਰੂ ਗੋਬਿੰਦ ਸਿੰਘ ਹੋਵੇ, ਭਾਗਾਂ ਵਾਲੇ, ਉਹ ਕਿਹੋ ਜਿਹਾ ਹੋਏਗਾ ਨਾ, ਇਹ ਪਹਿਚਾਣ ਹੈ ਨਾ। ਆਪਾਂ ਕਈ ਵਾਰੀ ਦੇਖਦੇ ਹਾਂ, ਬੱਚਾ ਕੌਣ ਹੈ, ਅੱਛਾ ਜੀ ਫਲਾਨੇ ਦਾ ਬੱਚਾ, ਅੱਛਾ ਜੀ ਅੱਛਾ ਉਹਨਾਂ ਦਾ ਹੈ। ਜਦੋਂ ਵੱਡੀ ਹਸਤੀ ਹੋਵੇ ਨਾ, ਬੰਦੇ ਦਾ ਧਿਆਨ ਆਪਣੇ ਆਪ ਹੀ ਸਤਿਕਾਰ ਜਾਂਦਾ ਬੱਚੇ ਵੱਲ, ਕਿ ਅੱਛਾ ਇਹ ਉਹਨਾਂ ਦਾ ਬੱਚਾ ਹੈ, ਠੀਕ ਹੈ। ਹੁਣ ਸਾਹਿਬ ਨਾਮਦੇਵ ਜੀ ਤਾਂ ਕਹਿੰਦੇ ਪੁੰਜ ਜਿਹੜੀ ਇਹਨੇ ਲਾਈ, ਜ਼ਹਿਰ ਨਹੀਂ ਛੱਡੀ, ਇਹ ਸਿੱਖ ਕਿਹਦਾ ਜੀ, ਇਹ ਸਿੱਖ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਅਤੇ ਕੰਮ ਵੇਖੋ ਜੇ ਭਾਗਾਂ ਵਾਲਿਓ, ਕੰਮ ਵੇਖੋ ਕਿਹੋ ਜਿਹੇ ਕਰਦਾ ਫਿਰਦਾ ਨਾ। ਨਾਮਦੇਵ ਮਹਾਰਾਜ ਜੀ ਆਖਦੇ ਨੇ ਸਾਪ ਕੁੰਚ ਛੋਡੇ ਬਿਖ ਨਹੀਂ ਛਾਡੇ ਉਦਕ ਮਾਹੇ ਜੈਸੇ ਬਗ ਧਿਆਨ ਮਾਂਡੇ ਉਦਕ ਪਾਣੀ ਜਿਵੇਂ ਪਾਣੀ ਦੇ ਵਿੱਚ ਖਲੋ ਕੇ ਠੱਗ ਬਿਰਤੀ ਵਾਲਾ ਬੰਗਲਾ ਜਿਵੇਂ ਬੰਗਲਾ ਪਾਣੀ ਦੇ ਵਿੱਚ ਖਲੋ ਕੇ ਨਾ ਇੱਕ ਲੱਤ 'ਤੇ ਖੜ ਕੇ ਅੱਖਾਂ ਮੀਟ ਕੇ ਅੱਖਾਂ ਨੂੰ ਬੰਦ ਕਰਕੇ ਬੜੇ ਧਿਆਨ ਦੇ ਨਾਲ ਸੁਚੇਤ ਹੋ ਕੇ ਖੜਾ ਪਾਣੀ ਦੇ ਵਿੱਚ ਅਤੇ ਮੱਛੀਆਂ ਨੇ ਜਦੋਂ ਦੇਖਿਆ ਨਾ ਉਦਕ ਮਾਹੇ ਜੈਸੇ ਬਗ ਧਿਆਨ ਮਾਂਡੇ ਜਦੋਂ ਮੱਛੀਆਂ ਨੇ ਵੇਖਿਆ ਉਹਨਾਂ ਦੇ ਮਨ ਵਿੱਚ ਇੱਕ ਸਵਾਲ ਆਇਆ ਕਹਿੰਦੇ ਭਗਤ ਹੈ ਕੋਈ ਜਾਪਦਾ ਕਹਿੰਦੇ ਕੋਈ ਲੱਗਦਾ ਭਗਤ ਆ ਸਿਆਣੀ ਮੱਛੀ ਸੀ ਇੱਕ ਕਹਿੰਦੀ ਨਹੀਂ ਭਗਤ ਨਹੀਂ ਠੱਗ ਆ ਉਹਦੀ ਆਵਾਜ਼ ਨਹੀਂ ਚੱਲਣ ਦਿੱਤੀ ਬਾਕੀਆਂ ਨੇ ਕਹਿੰਦੀ ਨਹੀਂ ਭਗਤ ਆ ਵੇਖੋ ਅੱਖਾਂ ਬੰਦ ਹੈ ਸਿਆਣੀ ਮੱਛੀ ਸੀ ਉਹਨੇ ਆਖਿਆ ਜੀ ਮੈਨੂੰ ਭੁਲੇਖਾ ਲੱਗਦਾ ਕਈ ਵਾਰੀ ਮਾੜੀ ਜੀ ਅੱਖ ਖੋਲਦਾ ਏ ਕਈ ਵਾਰੀ ਦੂਜੀਆਂ ਮੱਛੀਆਂ ਨੇ ਪੇਸ਼ ਨਹੀਂ ਜਾਣ ਦਿੱਤੀ ਕਹਿੰਦੇ ਨਹੀਂ ਨਹੀਂ ਕੋਈ ਚੱਕਰ ਨਹੀਂ ਹੈ ਭਗਤ ਆ ਇੱਕ ਲੱਤ ਦੇ ਖਲੋਤਾ ਇਹਨਾਂ 'ਚ ਖਲੋਤਾ ਹੀ ਨਹੀਂ ਜਾਂਦਾ ਸਿਆਣੀ ਮੱਛੀ ਨੇ ਬੜੀ ਦਵਾਈ ਦਿੱਤੀ ਨਾ ਲਾਗੇ ਜਾਇਓ ਜੇ ਮੈਂ ਜਾਣਿਆ ਵੱਡਾ ਹੰਸ ਹੈ ਤਾਂ ਮੈਂ ਕੀ ਆ ਸੰਗ ਜੇ ਜਾਣਾ ਬਗ ਬੱਪੜਾ ਜੇ ਪਤਾ ਲੱਗ ਜਾਂਦਾ ਨਾ ਠੱਗ ਆ ਹੁਣ ਸਿਆਣੀ ਮੱਛੀ ਨੇ ਬੜੀ ਦਵਾਈ ਦਿੱਤੀ ਕਿ ਲਾਗੇ ਨਾ ਜਾਇਓ ਲਾਗੇ ਨਾ ਜਾਇਓ ਇਹਦੀਆਂ ਅੱਖਾਂ ਬੰਦ ਨੇ ਇੱਕ ਲੱਤ ਚਿੱਟਾ ਹੈ ਸੋਹਣਾ ਲੱਗਦਾ ਵੇਖਣ ਨੂੰ ਪਰ ਨਹੀਂ ਨਹੀਂ ਮੈਨੂੰ ਪਤਾ ਬੜੇ ਆਉਂਦੇ ਨੇ ਇਹੋ ਜਿਹੇ ਬੜੇ ਆਉਂਦੇ ਨੇ ਮਾਰਕੀਟ ਵਿੱਚ ਦੂਜੀਆਂ ਅਣਜਾਣ ਸਨ ਉਹਨਾਂ ਨੇ ਜਾ ਕੇ ਜਦੋਂ ਗੋਡੇ ਘੁੱਟਣੇ ਚਾਹੇ ਜਦੋਂ ਪੈਰਾਂ 'ਚ ਗਈਆਂ ਇੱਕ ਨੂੰ ਚੱਕਿਆ ਲੈ ਗਿਆ ਜਾ ਕੇ ਖਾ ਕੇ ਫਿਰ ਆ ਗਿਆ ਭਗਤ ਨਾਮਦੇਵ ਜੀ ਕੀ ਸਮਝਾਉਂਦੇ ਨੇ ਉਦਕ ਮਾਹੇ ਜੈਸੇ ਬਗ ਧਿਆਨ ਮਾਂਡੇ ਬੰਗਲੇ ਦਾ ਧਿਆਨ ਵੇਖ ਕੇ ਕੀ ਲੱਗਦਾ ਸੀ ਭਗਤ ਆ ਨਹੀਂ ਨਹੀਂ ਬੜੇ ਲੋਕ ਇਹੋ ਜਿਹੇ ਨੇ ਜਿਹੜੇ ਅੱਖਾਂ ਮੀਟ ਕੇ ਇਹ ਦੱਸਣਾ ਚਾਹੁੰਦੇ ਨੇ ਕਿ ਅਸੀਂ ਬੜੇ ਵੱਡੇ ਭਗਤ ਹਾਂ ਅੱਖੀ ਤਾਂ ਮਿੱਟੇ ਨਾਕ ਪੱਕਣੇ ਠੱਗਣ ਕੋ ਸੰਸਾਰ ਲੋਕਾਂ ਨੂੰ ਠੱਗਣ ਵਾਸਤੇ ਕਰਦਿਆਂ ਕਰਦਿਆਂ ਸਾਰੀਆਂ ਮੱਛੀਆਂ ਚੁੱਕ ਕੇ ਲੈ ਗਿਆ ਬੰਗਲਾ ਠੱਗ ਬਿਰਤੀ ਦੇ ਵਿੱਚ ਸਾਰੀਆਂ ਲੈ ਗਿਆ ਅਤੇ ਭਗਤ ਨਾਮਦੇਵ ਜੀ ਆਖਦੇ ਉਦਕ ਮਾਹੇ ਜੈਸੇ ਬਗ ਧਿਆਨ ਮਾਂਡੇ ਜਿਵੇਂ ਬੰਗਲਾ ਬੜਾ ਧਿਆਨ ਲਾ ਕੇ ਰੱਖਦਾ ਨਾ ਬੜਾ ਧਿਆਨ ਲਾ ਕੇ ਰੱਖਦਾ ਜਿਵੇਂ ਬੰਗਲਾ ਕਹਿੰਦੇ ਇਹੋ ਜਿਹੇ ਬੜੇ ਲੋਕ ਪੈਦਾ ਹੋਣਗੇ ਜਿਹੜੇ ਬਾਹਰੋਂ ਵੇਖਣ ਨੂੰ ਬੰਗਲੇ ਵਰਗੇ ਬੜੇ ਸੋਹਣੇ ਲੱਗਣਗੇ ਬਾਹਰੋਂ ਵੇਖਣ ਨੂੰ ਬੜੇ ਵਧੀਆ ਲੱਗਣਗੇ ਪਰ ਉਹਨਾਂ ਦਾ ਸੁਭਾਅ ਇੱਕ ਹੋਏਗਾ ਕਿ ਠੱਗ ਲੈਣਾ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਕਿਸੇ ਰੂਪ ਦੇ ਵਿੱਚ ਠੱਗੀ ਜਾ ਰਿਹਾ ਕੋਈ ਕਿਸੇ ਰੂਪ ਦੇ ਵਿੱਚ ਠੱਗੀ ਜਾ ਰਿਹਾ ਅਤੇ ਜਿੱਦਣ ਲੋਕ ਸਿਆਣੇ ਹੋਣਗੇ ਜਿੱਦਣ ਮਨੁੱਖ ਸਿਆਣੇ ਹੋਣਗੇ ਸੰਗਤ ਸਿਆਣੀ ਹੋਏਗੀ ਤਾਂ ਪਤਾ ਲੱਗ ਜਾਣਾ ਭਾਈ ਨਹੀਂ ਇਹ ਠੱਗ ਹੈ ਇਹ ਤਾਂ ਠੱਗ ਹੈ ਹੁਣ ਘਰ ਵਿੱਚ ਇੱਦਾਂ ਇਹ ਘਰਾਂ ਦਾ ਮਾਹੌਲ ਬਣ ਗਿਆ ਇੱਕ ਵਿਅਕਤੀ ਕਹਿੰਦਾ ਭਾਈ ਨਾ ਜਾਇਓ ਉੱਥੇ ਉੱਥੇ ਨਾ ਜਾਇਓ ਨੌਜਵਾਨ ਬੱਚੇ ਬੱਚੀਆਂ ਕਹਿੰਦੇ ਤੁਹਾਨੂੰ ਨਹੀਂ ਪਤਾ ਮਾਤਾ ਜੀ ਤੁਹਾਨੂੰ ਕੀ ਪਤਾ ਉੱਥੇ ਤਾਂ ਸਾਰੀ ਬਖਸ਼ਿਸ਼ ਹੀ ਉੱਥੇ ਹੁੰਦੀ ਹੈ ਸਾਰਾ ਕੁਝ ਹੀ ਉੱਥੇ ਆ ਉੱਥੇ ਜਾ ਕੇ ਤਾਂ ਸਮਝ ਆਉਣੀ ਸਾਰੇ ਕਾਹੇ ਦੀ ਪਰ ਉਦੋਂ ਪਤਾ ਲੱਗਦਾ ਜਦੋਂ ਵੱਡੇ ਵੱਡੇ ਕੇਸ ਬਣ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਪਹਿਲਾਂ ਦੱਸਿਆ ਹੋਇਆ ਹੇ ਵਿਅਕਤੀ ਹੇ ਮਨੁੱਖ ਤੂੰ ਇੰਝ ਨਾ ਕਰ ਆਪਣੇ ਗੁਰੂ ਨੂੰ ਛੱਡ ਕੇ ਨਾ ਜਾ ਆਪਣੇ ਗੁਰੂ ਦੀ ਵਿਚਾਰ ਨੂੰ ਛੱਡ ਕੇ ਨਾ ਜਾ ਆਪਣੇ ਗੁਰੂ ਦੇ ਸਿਧਾਂਤ ਨੂੰ ਛੱਡ ਕੇ ਨਾ ਜਾ ਜਿਸ ਦਿਨ ਗੁਰੂ ਦੇ ਸਿਧਾਂਤ ਨੂੰ ਛੱਡੇਗਾ ਨਾ ਤੇਰੇ ਜੀਵਨ 'ਚ ਖੁਆਰੀ ਆਏਗੀ ਉਦਕ ਮਾਹੇ ਜੈਸੇ ਬਗ ਧਿਆਨ ਮਾਂਡੇ ਜਿਵੇਂ ਉਦਕ ਦੇ ਵਿੱਚ ਖਲੋ ਕੇ ਪਾਣੀ ਦੇ ਵਿੱਚ ਖਲੋ ਕੇ ਬੰਗਲਾ ਧਿਆਨ 'ਤੇ ਬੜਾ ਜੋੜਦਾ ਅੱਜ ਵੀ ਤਾਂ ਧਿਆਨ ਬੰਦਾ ਜੋੜਦਾ ਹੀ ਹੈ ਨਾ ਕਿ ਮੇਰੀ ਆਹ ਮਨੋਕਾਮਨਾ ਪੂਰੀ ਹੋ ਜਾਵੇ ਮਹਾਰਾਜ ਜੀ ਮੈਂ ਆਹ ਕਰ ਦਿਆਂਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਰਿਸ਼ਵਤ ਵਾਲਾ ਕੰਮ ਹੋ ਰਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜਿਵੇਂ ਆਪਾਂ ਆਮ ਨਹੀਂ ਕਰਦੇ ਕੋਈ ਏਜੰਟ ਦੇ ਨਾਲ ਕੋਈ ਡੀਲਰ ਦੇ ਨਾਲ ਤੁਸੀਂ ਆਹ ਮੇਰਾ ਕੰਮ ਕਰਾਓ ਅਤੇ ਸਹੀ ਮੈਂ ਤੁਹਾਡੀ ਇੰਨੀ ਪੇ ਕਰ ਦਿਆਂਗਾ ਇੰਨੇ ਪੈਸੇ ਸੌਦਾ ਹੋ ਜਾਂਦਾ ਪਹਿਲਾਂ ਭਾਗਾਂ ਵਾਲੇ ਗੁਰੂ ਦੇ ਨਾਲ ਤੋਲ ਮੋਲ ਨਹੀਂ ਚੱਲਦਾ ਅੱਜ ਬੰਦਾ ਸੁੱਖਣਾ ਸੁੱਖ ਕੇ ਜਿਹੜਾ ਜਿਹੜੀ ਸੁੱਖਣਾ ਦਾ ਗੁਰੂ ਗ੍ਰੰਥ ਸਾਹਿਬ ਬਾਣੀ ਦੇ ਵਿੱਚ ਜ਼ਿਕਰ ਹੀ ਨਹੀਂ ਆਇਆ ਸੁੱਖਣਾ ਦਾ ਕੋਈ ਮਤਲਬ ਨਹੀਂ ਸਿੱਖੀ ਦੇ ਵਿੱਚ ਉਹ ਅੱਜ ਵੀ ਬੰਦਾ ਸੁੱਖ ਦੇ ਸੁੱਖ ਰਿਹਾ ਮਹਾਰਾਜ ਜੀ ਦੇ ਗਾੜੀ ਜੇ ਮੰਨ ਲਓ ਬਾਈ ਚਾਂਸ ਕੰਮ ਨਾ ਹੋਵੇ ਬੜਾ ਬੜਾ ਵੱਡੇ ਪੱਧਰ 'ਤੇ ਸਾਧਾ ਨੇ ਇਹ ਕੰਮ ਚਲਾਇਆ ਹੋਇਆ ਇੱਕ ਹੀ ਸ਼ਬਦ ਦੋਵਾਂ ਪਰਿਵਾਰਾਂ ਨੂੰ ਦੇ ਦੇਣਾ ਹੁਣ ਮੰਨ ਲਓ ਕੋਈ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕੋਈ ਲੈ ਕੇ ਜਾ ਰਿਹਾ ਨਾ ਉਹਦਾ ਕੰਮ ਹੋ ਜਾਵੇ ਦੋ ਪਰਿਵਾਰ ਇੱਕੋ ਸ਼ਬਦ ਦੇ ਦਿੱਤਾ ਨਾ ਕੇਸ ਚੱਲ ਰਿਹਾ ਉਹਨਾਂ ਦਾ ਇੱਕ ਨੇ ਤਾਂ ਜਿੱਤਣਾ ਜਿੱਤਣਾ ਜਿਹੜਾ ਹਾਰ ਗਿਆ ਉਹਦਾ ਗੁਰੂ ਸਾਹਿਬ ਜੀ ਦੀ ਬਾਣੀ ਤੋਂ ਵਿਸ਼ਵਾਸ ਟੁੱਟ ਜਾਣਾ ਗਣਤੇ ਕਿਨੇ ਨਾ ਪਾਇਓ ਉਹਦਾ ਵਿਸ਼ਵਾਸ ਟੁੱਟ ਜਾਣਾ। ਉਹਨੇ ਕਹਿਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਡੀ ਆਹ ਮਰਿਆਦਾ ਹੀ ਨਹੀਂ ਪੂਰੀ ਕੀਤੀ, ਮੇਰੀ ਸੁੱਖਣਾ ਸੀ ਪੂਰੀ ਨਹੀਂ ਹੋਈ। ਬੰਦਾ ਤਾਂ ਰੋਜ਼ ਸੁੱਖਣਾ ਸੁੱਖਦਾ, ਅੱਜ ਸੁੱਖ ਕੇ ਗਿਆ ਇਹ ਜੇ ਪੂਰੀ ਅਗਲੇ ਦਿਨ ਫਿਰ ਸੁੱਖ ਜਾਣੀ ਹੈ। ਸਤਿਗੁਰੂ ਆਖਦੇ ਬਾਣੀ, ਬਾਣੀ ਨੂੰ ਸਮਝਣਾ ਸਭ ਤੋਂ ਵੱਡੀ ਗੱਲ ਹੈ, ਬਾਣੀ ਨੂੰ ਵਿਚਾਰਨਾ ਸਭ ਤੋਂ ਵੱਡੀ ਗੱਲ ਹੈ, ਬਾਣੀ ਦੇ ਸਿਧਾਂਤ ਨੂੰ ਜੀਵਨ ਵਿੱਚ ਲੈ ਕੇ ਜਾਣਾ ਸਭ ਤੋਂ ਵੱਡੀ ਗੱਲ ਹੈ। ਗੁਰੂ ਸਾਹਿਬ ਜੀ ਦੇ ਨਾਲ ਤੋਲ ਮੋਲ ਨਹੀਂ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਨਾਲ ਭਾਈ ਮਤੀ ਦਾਸ ਦਾ ਕੋਈ ਤੋਲ ਮੋਲ ਨਹੀਂ ਹੈ। ਕਿੱਡਾ ਵੱਡਾ ਕਾਰਜ ਹੋਣ ਲੱਗਾ, ਕੋਈ ਤੋਲ ਮੋਲ ਨਹੀਂ। ਮਹਾਰਾਜ ਜੀ ਮੇਰੇ ਪਰਿਵਾਰ ਨੂੰ ਕੀ ਕਰੋਗੇ, ਮਹਾਰਾਜ ਜੀ ਮੈਨੂੰ ਕੀ ਮਿਲੇਗਾ, ਕੋਈ ਸਿੱਖ ਦਾ ਗੁਰੂ ਦੇ ਨਾਲ ਕੋਈ ਤਾਲਮੇਲ ਨਹੀਂ, ਕੋਈ ਵੀ ਤੋਲ ਮੋਲ ਨਹੀਂ, ਕੋਈ ਗੁਰੂ ਦੇ ਨਾਲ ਸੌਦੇਬਾਜ਼ੀ ਨਹੀਂ ਸਿੱਖ ਦੀ। ਇਹ ਇੰਨਾ ਵਿਸ਼ਵਾਸ ਹੈ ਸਿੱਖ ਨੂੰ, ਕਿਉਂਕਿ ਸਤਿਗੁਰ ਸਭਨਾ ਦਾ ਭਲਾ ਮਨਾਏਗਾ। ਸਿੱਖ ਦੇ ਮਨ ਵਿੱਚ ਕਦੇ ਇਹ ਸ਼ੰਕਾ ਆਉਂਦਾ ਹੀ ਨਹੀਂ ਕਿ ਗੁਰੂ ਮੇਰਾ ਕੋਈ ਕਾਰਜ ਨਹੀਂ ਪੂਰੇ ਕਰੇਗਾ। ਹੁਣ ਤੁਸੀਂ ਹਿਸਾਬ ਲਓ, ਆਮ ਜਿਹਾ ਕੋਈ ਵਿਅਕਤੀ ਹੋਵੇ ਨਾ, ਉਹਦੇ ਕੋਲ ਕੋਈ ਜਾਵੇ, ਉਹਨੂੰ ਦੱਸੇ ਸਿੱਧਾ, ਭਾਈ ਆਹ ਮੈਂ ਕੰਮ ਮੈਂ ਹੈ ਮੈਂ ਗਲਤ ਹਾਂ, ਪਰ ਤੁਸੀਂ ਆਹ ਕੰਮ ਮੇਰਾ ਕਰਾ ਦਿਓ। ਜੇ ਅਗਲਾ ਬੰਦਾ ਇਮਾਨਦਾਰ ਆ ਨਾ, ਜਿਹਨੂੰ ਕਹਿ ਰਿਹਾ ਬੰਦਾ, ਉਹ ਕਹੇਗਾ ਨਹੀਂ ਭਾਈ ਤੂੰ ਗਲਤ ਆ, ਇਹ ਕੰਮ ਮੈਂ ਤੇਰਾ ਨਹੀਂ ਕਰਵਾ ਸਕਦਾ। ਜੇ ਕੋਈ ਸਿਆਣਾ ਹੋਇਆ, ਹੁਣ ਗੁਰੂ ਸਾਹਿਬ ਜੀ ਗਲਤ ਕੰਮ ਕਿਵੇਂ ਕਰਵਾ ਦੇਣਗੇ ਦੱਸੋ। ਬੇਈਮਾਨੀ ਕੀਤੀ ਬੰਦੇ ਨੇ, ਉਹ ਆਣ ਕੇ ਗੁਰੂ ਪਾਤਸ਼ਾਹ ਜੀ ਦੇ ਕੋਲ ਨਮਸਕਾਰ ਕਰਕੇ ਕਹਿ ਰਿਹਾ ਮਹਾਰਾਜ ਜੀ ਆਹ ਕੰਮ ਮੇਰਾ ਕਢਵਾ ਦਿਓ ਜਾਂ ਪੂਰਾ ਕਰ ਦਿਓ। ਤੁਸੀਂ ਹਿਸਾਬ ਲਓ ਗੁਰੂ ਸਾਹਿਬ ਜੀ ਕਿਵੇਂ ਕਰ ਦੇਣਗੇ। ਕਾਹੇ ਕੋ ਕੀਜੇ ਧਿਆਨ ਜਪੰਨਾ, ਜਬ ਤੇ ਸੁੱਧ ਨਾਹੀਂ ਮਨ ਆਪਣਾ। ਜਿੰਨਾ ਚਿਰ ਮਨ ਨਹੀਂ ਨਾ ਸੁੱਧ, ਮਨ ਸਾਫ ਨਹੀਂ ਹੈ, ਮਨ ਵਿੱਚ ਮਿਲਾਵਟ ਹੈ, ਮਨ ਵਿੱਚ ਦੁਬਧਾ ਹੈ, ਉਹਨਾਂ ਚਿਰ ਗੁਰੂ ਸਾਹਿਬ ਆਖਦੇ ਧਿਆਨ ਲਾ ਕੇ ਬੈਠਣ ਦਾ ਕੋਈ ਫਾਇਦਾ ਨਹੀਂ, ਧਿਆਨ ਜੋੜਨ ਦਾ ਕੋਈ ਫਾਇਦਾ ਨਹੀਂ। ਗੁਰਬਾਣੀ ਪੜ੍ਹੀਏ ਵਿਅਕਤੀ ਨੇ, ਗੁਰਬਾਣੀ ਪੜ੍ਹ ਕੇ ਬੰਦਾ ਉਸੇ ਸੁਭਾਅ ਵਿੱਚ ਫਿਰ ਵਿਚਰ ਰਿਹਾ, ਬਾਣੀ ਪੜ੍ਹੀ ਦਾ ਬਹੁਤਾ ਲਾਭ ਨਹੀਂ, ਕਿਉਂਕਿ ਛੱਡਣਾ ਚਾਹੀਦਾ ਸੀ ਨਾ ਬੰਦੇ ਨੂੰ, ਜਿਹੜੀ ਬਰਿਆਈ ਹੈ ਜੀਵਨ ਦੇ ਵਿੱਚ ਉਹ ਕੱਢਣੀ ਚਾਹੀਦੀ ਸੀ। ਜਿਵੇਂ ਰੋਜ਼ ਬੰਦਾ ਸਰੀਰ ਦੀ ਸਫਾਈ ਕਰਦਾ, ਘਰ ਦੀ ਸਫਾਈ ਕਰਦਾ, ਇਸੇ ਤਰ੍ਹਾਂ ਗੁਰਮਤਿ ਮਨ ਦੀ ਸਫਾਈ ਕਰਦੀ ਹੈ। ਕਿਉਂ ਭਲਾ, ਮਨ ਮੈਲਾ ਹੋ ਗਿਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਹੁਣ ਮਨ ਦੀ ਮੈਲ ਦਿਖਦੀ ਨਹੀਂ, ਹੁਣ ਪਤਨੀ ਨੇ ਕਦੀ ਵੀ ਨਹੀਂ ਪਤੀ ਨੂੰ ਦੱਸਿਆ ਹੋਏਗਾ ਭਾਈ ਤੁਹਾਡਾ ਮਨ ਮੈਲਾ। ਬਾਹਰਲਾ ਤੇ ਮੰਨ ਲਓ ਪੱਗ ਤੇ ਕੋਈ ਦਾਗ ਲੱਗਾ, ਚਿਹਰੇ ਤੇ ਕੋਈ ਦਾਗ ਲੱਗਾ ਤੇ ਬੰਦਾ ਦੱਸ ਦਿੰਦਾ, ਬੱਚੇ ਦੱਸ ਦਿੰਦੇ ਨੇ। ਹੁਣ ਮਨ ਦੀ ਮੈਲ ਦਿਖਦੀ ਨਹੀਂ, ਇਹਦੇ ਬਾਰੇ ਹੁਣ ਕੋਈ ਦੱਸਦਾ ਹੀ ਨਹੀਂ ਹੈ। ਪਤੀ ਪਤਨੀ ਨੂੰ ਦੱਸਣ ਨੂੰ ਤਿਆਰ ਨਹੀਂ, ਕਿਉਂਕਿ ਦਿਖਦੀ ਨਹੀਂ, ਅੰਦਰ ਭਰਿਆ ਪਿਆ। ਜਦੋਂ ਗੁਰਮਤ ਨੇ ਕਹਿ ਦਿੱਤਾ, ਗੁਰਮਤ ਤੋਂ ਕੁਝ ਕੰਮ ਜਿਹੜੇ ਗੁਰਮਤ ਤੋਂ ਬਾਹਰਲੇ ਕੰਮ ਨੇ, ਉਹ ਕੀ ਹੈ, ਮੈਲ ਹੈ, ਮੈਲ ਲੱਗੀ ਹੋਈ ਮਨ, ਕਾਲਾ ਭੂਆ ਸ਼ਿਆਹ, ਕਿੰਨਾ ਕਾਲਾ ਹੋਇਆ ਮਨ ਵੇਖੋ, ਝਾਤ ਮਾਰ। ਇਹ ਪਤਾ ਕਿਤੋਂ ਲੱਗਣਾ, ਜਦੋਂ ਬੰਦਾ ਬਾਣੀ ਪੜ੍ਹੇਗਾ ਨਾ, ਸ਼ਬਦ ਆਪਾਂ ਪੜ੍ਹਦੇ ਪਏ, ਸ਼ਬਦ ਪੜ੍ਹਦਿਆਂ ਪੜ੍ਹਦਿਆਂ ਨਾਲ ਦੀ ਨਾਲ ਆਪਣੇ ਅੰਦਰ ਧਿਆਨ ਚੱਲਿਆ ਜਾਵੇ, ਅੰਦਰ ਆਪਣੜੇ ਗਿਰੀਵਾਨ ਮੈਂ, ਕਿ ਗੁਰਬਾਣੀ ਆਹ ਕਹਿ ਰਹੀ, ਮੈਂ ਕੀ ਕਰ ਰਿਹਾ, ਫਿਰ ਪਤਾ ਲੱਗਣਾ। ਜੇ ਮੈਂ ਉਸ ਬਾਣੀ ਦੇ ਸ਼ਬਦ 'ਤੇ ਪੂਰਾ ਨਾ ਹੋਇਆ, ਮਨ ਮੈਲ ਆਏ, ਮਨ ਵਿੱਚ ਦੁਬਧਾ ਹੈ, ਮਨ ਸਹੀ ਨਹੀਂ, ਅਜੇ ਮਿਲਾਵਟ ਹੈ, ਮਿਲਾਵਟ। 239 ਸਾਲ ਦਾ ਸਮਾਂ ਲਾ ਕੇ ਗੁਰੂ ਸਾਹਿਬ ਜੀ ਨੇ ਮਿਲਾਵਟ ਕੱਢ ਦਿੱਤੀ ਮਨ ਦੇ ਵਿੱਚੋਂ, ਮਿਲਾਵਟ ਬਿਲਕੁਲ ਖਤਮ। ਹੁਣ ਸਿਰਫ ਗੁਰੂ ਹੈ ਬਸ, ਗੁਰੂ ਦੀ ਗੱਲ ਸੱਤ ਹੈ। ਸਿੱਖਾਂ ਦਾ ਸੁਭਾਅ ਕਿਹੋ ਜਿਹਾ ਬਣ ਗਿਆ ਸੀ, ਜੋ ਗੁਰ ਕਹੇ ਗੁਰੂ ਦੀ ਗੱਲ ਸੱਚ ਹੈ, ਜੋ ਗੁਰੂ ਕਹਿ ਰਿਹਾ ਇਹ ਸੱਚ ਹੈ, ਇੰਨਾ ਵਿਸ਼ਵਾਸ। ਅੱਜ ਵੇਖੋ ਗੁਰਬਾਣੀ ਦੀ ਬੰਦਾ ਗੱਲ ਵੀ ਸੁਣਦਾ ਹੈ, ਬਾਣੀ ਵੀ ਪੜ੍ਹਦਾ ਹੈ, ਅਤੇ ਫਿਰ ਵੀ ਮਨ ਜਿਹੜਾ ਟਿਕਦਾ ਨਹੀਂ, ਫਿਰ ਵੀ ਮਨ ਦੁਬਧਾ 'ਚ ਪੈ ਜਾਂਦਾ, ਕਿਸੇ ਨੇ ਹੋਰ ਕਹਿ ਦਿੱਤਾ, ਬੰਦਾ ਕਹਿੰਦਾ ਅੱਛਾ ਜੀ ਇੱਦਾਂ ਵੀ ਹੁੰਦਾ, ਅੱਛਾ ਇਹ ਗੱਲ ਵੀ, ਇਹ ਠੀਕ ਹੈ, ਫਿਰ ਅੱਜ ਵੀ ਬਾਣੀ 'ਤੇ ਮਨ ਨਹੀਂ ਟਿਕਦਾ। ਅਤੇ ਭਗਤ ਨਾਮਦੇਵ ਜੀ ਕਹਿੰਦੇ, ਕਾਹੇ ਕੋ ਕੀਜੇ ਧਿਆਨ ਜਪੰਨਾ, ਜਬ ਤੇ ਸੁੱਧ ਨਹੀਂ ਮਨ ਆਪਣਾ। ਸਿੰਘ 'ਚ ਭੋਜਨ ਜੋ ਨਰ ਜਾਣੇ, ਸ਼ੇਰ ਵਾਲਾ ਭੋਜਨ, ਨਿਰਦੈਤਾ ਵਾਲਾ ਭੋਜਨ, ਜਿਵੇਂ ਸ਼ੇਰ ਭੋਜਨ ਨਹੀਂ ਖਾਂਦਾ ਆਪਣਾ, ਨਿਰਦੈਤਾ ਭੋਜਨ ਮਾਰ ਕੇ ਖਾਂਦਾ। ਗੁਰੂ ਸਾਹਿਬ ਕਹਿੰਦੇ ਸਿੱਖ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਜਿਹੜਾ ਹੱਕ ਕਿਸੇ ਦਾ ਮਾਰ ਕੇ ਖਾਵੇ, ਕਿਸੇ ਦਾ ਹੱਕ ਮਾਰ ਕੇ ਖਾਵੇ। ਹੱਕ ਪਰਾਇਆ ਨਾਨਕਾ, ਕਿੱਡੀ ਵੱਡੀ ਵਿਚਾਰ ਗੁਰਮਤ ਨੇ ਦਿੱਤੀ ਹੋਈ, ਕਿਸੇ ਦਾ ਹੱਕ ਮਾਰ ਕੇ ਖਾਣਾ, ਕਿਸੇ ਦੇ ਪੈਸੇ ਖਾ ਜਾਣੇ, ਕਿਸੇ ਦੀ ਜਗ੍ਹਾ ਖਾ ਜਾਣੀ। ਹੁਣ ਇਹੋ ਜਿਹਾ ਮਾਹੌਲ ਬਣਿਆ ਆ, ਇੱਕ ਭਰਾ ਇੰਡੀਆ ਰਹਿੰਦਾ, ਇੱਕ ਬਾਹਰ ਰਹਿੰਦਾ ਕਿਸੇ ਕੰਟਰੀ ਵਿੱਚ, ਤੋਂ ਜਿਹੜਾ ਇੰਡੀਆ ਰਹਿੰਦਾ ਉਹਦੇ ਮਨ ਵਿੱਚ ਇਹ ਖਿਆਲ ਚੱਲਦਾ ਕਿ ਜਿਹੜਾ ਇਹਦੀ ਪ੍ਰੋਪਰਟੀ ਹੈ ਨਾ, ਇਹਨੂੰ ਆਪਣੇ ਨਾਂ ਕਰਾ ਲਈਏ ਕਿਸੇ ਤਰੀਕੇ ਨਾਲ, ਆਪਣੇ ਨਾਂ ਕਰਾ ਲਈ। ਉਹਨੇ ਕਿਹਾ ਕਦੋਂ ਆਉਣਾ, ਮਾਂ 'ਚ ਰੌਲਾ ਪਊਗਾ, ਰੌਲਾ ਪਏਗਾ, ਵੇਖੀ ਜਾਊਗਾ। ਉਹ ਇੱਧਰ ਆਣ ਕੇ ਕਿਹੜਾ ਕੋਈ ਕੇਸ ਕਰ ਦੇਗਾ, ਉਹਨੂੰ ਪਤਾ ਮੈਂ ਵਾਪਸ ਵੀ ਜਾਣਾ ਮੁੜ ਕੇ, ਜਦੋਂ ਕੇਸ ਹੋ ਗਿਆ ਜੱਬ 'ਚ ਪੈ ਜਾਣਾ। ਇਹ ਆ ਸਿੰਘ 'ਚ ਭੋਜਨ ਜੋ ਨਰ ਜਾਣੇ। ਨਾਮਦੇਵ ਜੀ ਕਹਿੰਦੇ ਫਿਰ ਠੱਗ ਆ, ਇਹੋ ਜਿਹੇ ਠੱਗ ਕੌਣ ਹੈ ਜੀ? ਠੱਗ ਐਸੇ ਹੀ ਠੱਗ ਦਿਓ ਬਖਾਨੇ, ਇਹੋ ਜੇ ਠੱਗਾਂ ਦੀ ਲਾਈਨ ਵਿੱਚ ਆ ਜਾਂਦੇ ਨੇ। ਠੱਗ ਨੇ ਲੋਕ ਜਿਹੜੇ ਹੱਕ ਮਾਰ ਮਾਰ ਕੇ ਖਾਣ ਵਾਲੇ ਲੋਕ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਠੱਗ ਨੇ ਠੱਗ। ਭਾਗਾਂ ਵਾਲਿਓ, ਨਿੱਤ ਬਾਣੀ ਪੜ੍ਹਨ ਵਾਲਾ ਵੀ ਠੱਗੀ ਮਾਰ ਜਾਂਦਾ ਕਈ ਵਾਰੀ। ਨਿੱਤ ਜਦੋਂ ਬੰਦਾ ਦੁਕਾਨ ਖੋਲਦਾ ਨਾ ਜਾ ਕੇ, ਜਿਹੜੇ ਵੀ ਧਰਮ ਨੂੰ ਮੰਨਦਾ, ਕੋਈ ਫੋਟੋ ਅੱਗੇ ਧੂਫ ਜੀ ਤਿਖਾ ਕੇ ਸਾਰੀ ਦਿਹਾੜੀ ਠੱਗੀ ਮਾਰਦਾ। 2% 2 ਮਿੰਟ ਬਾਬੇ ਨੂੰ ਖੁਸ਼ ਕੀਤਾ, 2 ਮਿੰਟ ਨਾ। ਜੇ ਕੋਈ ਸਿੱਖ ਹੈ ਉਹ ਕਿਸੇ ਬਾਬੇ ਦੀ ਫੋਟੋ ਗਾੜੀ ਲੱਗੀ ਹੋਈ ਹੈ ਨਾ, ਜਿਵੇਂ ਬਾਬਾ ਦੀਪ ਸਿੰਘ ਦੀ ਫੋਟੋ ਲੱਗੀ, ਉਹਦੇ ਗਾੜੀ 2-3 ਅਗਰਬੱਤੀਆਂ ਉਹਨੇ ਲਾ ਦੇਣੀਆਂ ਤਿਖਾ ਕੇ, ਬਸ ਸਿਰਫ ਗਾਹਕ ਨੂੰ ਵਿਖਾਉਣਾ ਕਿ ਬੰਦਾ ਬੜਾ ਧਰਮੀ ਹੈ, ਬੰਦਾ ਬਹੁਤ ਵਧੀਆ। ਸਾਰੀ ਦਿਹਾੜੀ ਫਿਰ ਬੰਦੇ ਨੇ ਝੂਠ ਬੋਲਣਾ। ਐਸੇ ਹੀ ਠੱਗ ਦਿਓ ਬਖਾਨੇ, ਇਹੋ ਜਿਹੇ ਠੱਗ। ਰੇਟ ਵੱਧ ਹੋ ਜੇ ਕੋਈ ਗੱਲ ਨਹੀਂ, ਮਿਲਾਵਟੀ ਚੀਜ਼ ਬੰਦਾ ਵੇਚ ਰਿਹਾ ਆਪਣੀ ਦੁਕਾਨ 'ਤੇ, ਐਸੇ ਹੀ ਠੱਗ ਦਿਓ ਬਖਾਨੇ। ਇਹ ਵੀ ਇੱਕ ਠੱਗੀ ਹੈ, ਇਹ ਵੀ ਇੱਕ ਚੋਰੀ ਹੈ ਨਾ। ਹੁਣ ਚੋਰ ਕੌਣ ਹੈ? ਜਿਹੜਾ ਸਾਡੀ ਨਜ਼ਰ ਚੋਰੀ ਕਰਦਾ, ਬਾਹਰੋਂ ਫੜਿਆ ਗਿਆ, ਕਿਸੇ ਨੇ ਵੇਖ ਲਿਆ ਫਲਾਨਾ ਚੋਰੀ ਕਰ ਰਿਹਾ ਸੀ, ਅਸੀਂ ਉਹਨੂੰ ਚੋਰ ਕਹਿੰਦੇ ਹਾਂ। ਚੋਰ ਹੈ ਜੀ ਇਹ, ਚੋਰ ਮੈਂ ਵੇਖਿਆ। ਬੰਦਾ ਕਹਿੰਦਾ ਮੈਂ ਵੇਖਿਆ ਜੀ ਚੋਰੀ ਕਰਦੇ ਹਾਂ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੋ, ਭਾਗਾਂ ਵਾਲਿਓ, ਪਤਾ ਨਹੀਂ ਕਿੰਨੇ ਕੁ ਚੋਰ ਹੈ ਜਿਹੜੇ ਬਾਹਰੋਂ ਨਹੀਂ ਦਿਖਦੇ, ਅੰਦਰੋਂ ਦਿਖਦੇ ਨੇ। ਪਤਾ ਨਹੀਂ ਕਿੰਨੇ ਕੁ ਚੋਰ ਹੈ ਜਿਹੜੇ ਗੁਰੂ ਸਾਹਿਬ ਜੀ ਦੀ ਵਿਚਾਰ ਨੂੰ ਲਕਾ ਰਹੇ ਨੇ। ਜਿਨ ਗੁਰ ਗੋਪਿਆ ਆਪਣਾ, ਜਿਨ੍ਹਾਂ ਨੇ ਆਪਣੇ ਗੁਰੂ ਦੀ ਵਿਚਾਰ ਨੂੰ ਲਕਾਇਆ ਹੋਇਆ, ਕੌਣ ਨੇ ਜੀ? ਉਹ ਚੋਰ ਨੇ, ਚੋਰ। ਆਪਾਂ ਤਾਂ ਬਾਹਰੋਂ ਹੀ ਦੇਖ ਰਹੇ ਹਾਂ, ਭਾਅ ਜੀ ਉਹਨੇ ਚੋਰੀ ਕਰ ਲਈ ਜੀ, ਉਹਨੇ ਚੋਰੀ ਕਰ ਲਈ, ਅੱਜ ਬੰਦਾ ਬਾਹਰੋਂ ਰਿਸ਼ਵਤ ਲੈਂਦਾ ਫੜਿਆ ਗਿਆ। ਜਿਹੜਾ ਗੁਰੂ ਦੇ ਸਿਧਾਂਤ ਨੂੰ ਨਾ ਸੱਚਾ ਪੇਸ਼ ਕਰਨ ਦਾ ਵੀ ਅਪਰਾਧੀ, ਉਹ ਵੀ ਤਾਂ ਚੋਰੀ ਹੈ, ਚੋਰੀ ਕਰ ਰਿਹਾ। ਜਿਹੜਾ ਗੁਰੂ ਲਕਾ ਰਿਹਾ ਜੀ, ਕੀ ਕਰ ਰਿਹਾ ਜੀ? ਚੋਰੀ ਕਰ ਰਿਹਾ। ਜਿਹੜਾ ਗੁਰੂ ਦੇ ਸਿਧਾਂਤ ਨੂੰ ਲਕਾ ਰਿਹਾ, ਗੁਰੂ ਦੇ ਸਿਧਾਂਤ ਨੂੰ, ਗੁਰੂ ਦੀ ਵਿਚਾਰ ਨੂੰ ਲਕਾ ਰਿਹਾ ਜਿਹੜਾ ਬੰਦਾ, ਚੋਰੀ ਕਰ ਰਿਹਾ, ਚੋਰੀ, ਠੱਗੀ ਮਾਰ ਰਿਹਾ, ਠੱਗੀ। ਆਹ ਵੀ ਪੱਖ ਹੈਗਾ ਠੱਗੀ ਦਾ, ਇੱਕ ਦੁਨਿਆਵੀ ਪੱਖ ਵੀ, ਸਮਾਜ ਦਾ ਪੱਖ ਵੀ ਹੈਗਾ ਹੈ। ਬੰਦਾ ਲਕਾ ਰੱਖ ਲਿਆ ਕਿਸੇ ਗੱਲ ਦਾ ਨਾ, ਲਕਾ ਰੱਖ ਲਿਆ ਕਿਸੇ ਬੰਦੇ ਕੋਲੋਂ, ਮੰਨ ਲਓ ਕੋਈ ਪਤੀ ਪਤਨੀ ਕੋਲੋਂ ਕਿਸੇ ਗੱਲ ਦਾ ਲਕਾ ਰੱਖ ਲਿਆ, ਬੇਈਮਾਨੀ ਕਰ ਰਿਹਾ, ਬੇਈਮਾਨੀ। ਇਹ ਵੀ ਪੱਖ ਹੈਗੇ ਨੇ ਬਾਣੀ ਦੇ, ਬੜੇ ਪਿਆਰੇ ਨੁਕਤੇ ਨੇ ਬਾਣੀ ਦੇ। ਇਹ ਵੀ ਇੱਕ ਬੇਈਮਾਨੀ ਹੈ ਨਾ, ਬੰਦਾ ਬੇਈਮਾਨੀ ਕਰ ਰਿਹਾ। ਇੱਕ ਤਾਂ ਸਾਹਮਣੇ ਜ਼ਾਹਰ ਹੋ ਜਾਂਦੀ ਹੈ, ਇੱਕ ਬੰਦਾ ਲਕਾ ਕੇ ਬੇਈਮਾਨੀ ਕਰ ਰਿਹਾ, ਅੰਦਰੇ ਅੰਦਰੇ ਚੱਲ ਰਹੀ ਬੇਈਮਾਨੀ, ਸ਼ੋਅ ਨਹੀਂ ਹੋਣਾ ਚਾਹੁੰਦਾ, ਲਕਾ ਲਕਾ ਕੇ ਰੱਖਦਾ, ਪੜਦੇ ਪਾ ਪਾ ਕੇ ਰੱਖਦਾ। ਸਿੰਘ 'ਚ ਭੋਜਨ ਜੋ ਨਰ ਜਾਣੇ, ਐਸੇ ਹੀ ਠੱਗ ਦਿਓ ਬਖਾਨੇ। ਨਾਮਦੇਵ ਜੀ, ਭਗਤ ਨਾਮਦੇਵ ਜੀ ਕਹਿੰਦੇ ਬੜੇ ਠੱਗ ਨੇ ਇਹੋ ਜਿਹੇ ਤੁਰੇ ਫਿਰਦੇ, ਜਿਹੜੇ ਬੜੇ ਠੱਗ ਨੇ ਇਹੋ ਜਿਹੇ ਜਿਹੜੇ ਸ਼ੇਰ ਵਾਂਗੂ ਨਿਰਦਇਤਾ ਵਾਲਾ ਭੋਜਨ ਜਿਹੜੇ ਖਾ ਰਹੇ ਨੇ, ਜਿਹੜੇ ਠੱਗੀਆਂ ਮਾਰ ਮਾਰ ਕੇ ਖਾ ਰਹੇ ਨੇ, ਜ਼ੁਲਮ ਕਰ ਕਰਕੇ ਖਾ ਰਹੇ ਨੇ, ਅਤਿਆਚਾਰ ਕਰ ਕਰਕੇ ਖਾ ਰਹੇ ਨੇ, ਕੋਈ ਕਿਸੇ ਬਹਾਨੇ ਖਾ ਰਿਹਾ ਕਿਸੇ ਨੂੰ, ਕੋਈ ਕਿਸੇ ਬਹਾਨੇ ਖਾ ਰਿਹਾ। ਸਮਾਜ ਵਿੱਚ ਭਗਤ ਨਾਮਦੇਵ ਜੀ ਕਹਿੰਦੇ ਐਸੇ ਵੀ ਬੜੇ ਲੋਕ ਜੇ, ਨਾਮੇ ਕੇ ਸਵਾਮੀ ਲਾਹ ਲੇ ਝਗੜਾ। ਨਾਮਦੇਵ ਜੀ ਦੇ ਸਵਾਮੀ ਨੇ ਕੀ ਕੀਤਾ? ਕਹਿੰਦੇ ਝਗੜਾ ਹੀ ਮੁਕਾ ਦਿੱਤਾ। ਨਾਮਦੇਵ ਜੀ ਦਾ ਸਵਾਮੀ ਕੌਣ ਹੈ? ਗੁਰਬਾਣੀ, ਅਕਾਲ ਪੁਰਖ, ਪਰਮਾਤਮਾ ਜੀ, ਗਿਆਨ, ਸੋਝੀ। ਨਾਮਦੇਵ ਜੀ ਦੇ ਸਵਾਮੀ ਨੇ ਕਹਿੰਦੇ ਝਗੜਾ ਖਤਮ ਕਰ ਦਿੱਤਾ, ਲਾਹ ਲੇ ਝਗੜਾ, ਸਾਰਾ ਹੀ ਝਗੜਾ ਖਤਮ ਕਰ ਦਿੱਤਾ ਨਾਮਦੇਵ ਜੀ ਦੇ ਸਵਾਮੀ ਨੇ। ਜਦੋਂ ਸਮਝ ਆਈ ਗੁਰਮੁਖ, ਜਦੋਂ ਗੁਰਬਾਣੀ ਦੇ ਗਿਆਨ ਦੀ ਸਮਝ ਆਈ, ਬੰਦਾ ਕਹਿੰਦਾ ਸ਼ਾਇਦ ਇੰਨੀ ਕੁ ਗੱਲ ਸੀ। ਸਾਰੀ ਉਮਰ ਕਰਮ ਕਾਂਡ ਕਰਦਿਆਂ ਲੰਘਦਿਆਂ, ਗੁਰਬਾਣੀ ਤਾਂ ਸੌਖੀ ਬੜੀ ਹੈ ਜੀ, ਇੱਕ ਸ਼ਬਦ ਪੜ੍ਹਿਆ, ਸ਼ਬਦ ਵਿੱਚੋਂ ਸੋਝੀ ਆ ਗਈ। ਗੁਰਬਾਣੀ ਦੀਆਂ 2 ਤੁਕਾਂ ਪੜ੍ਹੀਆਂ, ਗੁਰੂ ਪਾਤਸ਼ਾਹ ਜੀ ਨੇ ਸਮਝਾ ਦਿੱਤਾ ਕਿ ਗੁਰਬਾਣੀ ਤਾਂ ਬੜਾ ਸੌਖਾ ਉਪਦੇਸ਼ ਦੇ ਰਹੀ ਹੈ, ਸਿੱਖ ਧਰਮ ਬੜਾ ਸੌਖਾ ਹੈ, ਅਤੇ ਲੁੱਟਣ ਵਾਲਿਆਂ ਨੇ ਔਖਾ ਪੇਸ਼ ਕਰ ਦਿੱਤਾ। ਜਿਹੜਾ ਬੰਦਾ ਦੁਕਾਨ ਚਲਾ ਰਿਹਾ ਨਾ, ਹੁਣ ਵੇਖੋ, ਦੁਕਾਨਦਾਰ ਆਪਣੀ ਦੁਕਾਨ ਦੇ ਪਏ ਹੋਏ ਸਮਾਨ ਦਾ ਅਸਲੀ ਰੇਟ ਨਹੀਂ ਦੱਸੇਗਾ ਕਦੇ ਵੀ, ਅਸਲੀ ਰੇਟ ਕੀ ਸੌਦੇ ਦਾ ਨਾ। ਜੇ ਉਹ ਅਸਲੀ ਰੇਟ ਦੱਸੇਗਾ ਉਹਦੇ ਵਿੱਚੋਂ ਕਮਾ ਨਹੀਂ ਸਕਦਾ ਕੁਝ ਵੀ। ਜੇ ਮੰਨ ਲਓ ਕੋਈ 10 ਰੁਪਏ ਦਾ ਕੋਈ ਸਮਾਨ ਹੈ ਨਾ, ਜੋ ਕਹੇ ਭਾਈ ਇਹ 10 ਰੁਪਏ ਦਾ ਮੈਨੂੰ ਪਿੱਛੋਂ ਆਇਆ, ਗਾਹਕ ਹੈਗਾ ਫਿਰ ਮੈਂ ਵੱਧ ਕੋਈ ਦੇ ਰਿਹਾ ਜੇ 10 ਰੁਪਏ ਦਾ ਹੀ ਹੈ। ਦੁਕਾਨਦਾਰ ਕਦੇ ਵੀ ਸੱਚ ਨਹੀਂ ਜੇ ਦੱਸਦਾ। ਆਹ ਦੁਕਾਨਾਂ ਬਣੀਆਂ ਹੋਈਆਂ, ਡੇਰੀਆਂ ਦੀਆਂ ਦੁਕਾਨਾਂ, ਕਰਮ ਕਾਂਡ ਦੀਆਂ ਦੁਕਾਨਾਂ, ਲੜੀਆਂ ਦੀਆਂ ਦੁਕਾਨਾਂ, ਸੰਪਟ ਪਾਠਾਂ ਦੀਆਂ ਦੁਕਾਨਾਂ, ਇਹ ਦੁਕਾਨਾਂ ਨੇ। ਇੱਥੋਂ ਸੱਚ ਕੁਝ ਨਹੀਂ ਜੋ ਮਿਲਣਾ, ਕਦੇ ਨਹੀਂ ਮਿਲਣਾ ਸੱਚ। ਜੇ ਉਹਨਾਂ ਨੇ ਸੱਚ ਦੱਸ ਦਿੱਤਾ ਦੁਕਾਨ ਬੰਦ ਹੋ ਜਾਣੀ ਹੈ। ਤੇ ਕੋਈ ਵੀ ਇਨਸਾਨ ਇਹ ਨਹੀਂ ਚਾਹੁੰਦਾ ਜਿਹਨੇ ਦੁਕਾਨ ਖੁੱਲ੍ਹੀ ਹੋਵੇ ਆਪਣੀ ਉਹ ਬੰਦ ਹੋ ਜਾਏ। ਇਹ ਤੇ ਇਹ ਸਿੱਖ ਨੂੰ ਸਿਆਣਾ ਹੋਣਾ ਪੈਣਾ। ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹ ਕੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਮਝ ਕੇ ਸਿੱਖ ਨੂੰ ਸਿਆਣਾ ਹੋਣਾ ਪੈਣਾ ਬਈ ਏਦਾਂ ਕੁਝ ਨਹੀਂ ਹੁੰਦਾ। ਜਿਹੜਾ ਵਿਅਕਤੀ ਭੋਜਨ ਖਾਏਗਾ ਨਾ, ਪਰਿਵਾਰ ਵਿੱਚ 5-7 ਮੈਂਬਰ ਨੇ, 5-7 ਜੀ ਨੇ, ਉਹ 5-7 ਜਾਣੇ ਭੋਜਨ ਛਕਦੇ ਨੇ। ਏਦਾਂ ਨਹੀਂ ਹੋਇਆ ਕਦੇ ਵੀ ਕਿ ਇੱਕ ਜਣਾ ਭੋਜਨ ਛਕ ਲਏ ਬਾਕੀ ਕੋਈ ਛਕ ਨਹੀਂ, ਨਾ ਸਾਰਿਆਂ ਦੀ ਭੁੱਖ ਦੂਰ ਹੋ ਜਾਏ। ਨਹੀਂ ਹੋਏਗਾ ਏਦਾਂ ਕਿ ਸਾਰਿਆਂ ਨੂੰ ਭੋਜਨ ਛਕਣਾ ਪੈਣਾ। ਇੱਥੇ ਵੀ ਇਹੋ ਗੱਲ ਆ, ਪਾਠ ਕਿਤੇ ਦੂਰ ਹੋ ਰਿਹਾ, ਬੰਦਾ ਘਰੇ ਬੈਠਾ ਤੇ ਉਹ ਘਰੇ ਬੈਠਾ ਵੇਟ ਕਰ ਰਿਹਾ ਕਿ ਹੁਕਮਨਾਮਾ ਮੇਰੇ ਘਰੇ ਪਹੁੰਚ ਜਾਵੇ। ਫੋਨ ਕਰਕੇ ਪੁੱਛਦਾ, ਕਹਿੰਦਾ ਜੀ ਹੁਕਮਨਾਮਾ ਅਜੇ ਘਰੇ ਪਹੁੰਚਿਆ ਨਹੀਂ, ਜਿਹੜਾ ਪਾਠ ਕਰਵਾਇਆ ਸੀ ਤੁਹਾਡੇ ਕੋਲ। ਸੋਚ ਕੇ ਵੇਖੋ ਗੁਰੂ ਕੇ ਪਿਆਰਿਓ, ਛਕਣਾ ਪੈਣਾ ਗੁਰੂ ਦਾ ਗਿਆਨ, ਗੁਰਬਾਣੀ ਛਕਣੀ ਪੈਣੀ ਹੈ, ਭਾਵ ਪੜ੍ਹਨੀ ਪੈਣੀ ਹੈ, ਸਮਝਣੀ ਪੈਣੀ ਹੈ, ਵਿਚਾਰਨੀ ਪੈਣੀ ਹੈ, ਫਿਰ ਗੱਲ ਬਣਨੀ। ਫੋਕੀਆਂ ਰਸਮਾਂ ਦੇ ਨਾਲ ਗੱਲ ਨਹੀਂ ਬਣਨੀ, ਫੋਕੀਆਂ ਰਸਮਾਂ ਦੇ ਨਾਲ ਗੱਲ ਨਹੀਂ ਬਣੀ। ਜਿਵੇਂ ਸਾਰੇ ਜਾਣੇ ਵੇਖੋ ਪਹਿਰਾਵਾ ਸਾਰਾ ਪਰਿਵਾਰ ਹੀ ਪਾਉਂਦਾ ਨਾ, ਤਨ ਨੂੰ ਢੱਕਣ ਵਾਸਤੇ। ਇਹ ਥੋੜ੍ਹਾ ਘਰ ਵਿੱਚ ਕੋਈ ਇੱਕ ਮੈਂਬਰ ਪਹਿਰਾਵਾ ਪਾ ਲਏ ਬਾਕੀ ਸਾਰਿਆਂ ਦਾ ਤਨ ਹੀ ਢੱਕਿਆ ਜਾਵੇ, ਘਰ ਵਿੱਚ ਕੋਈ ਇੱਕ ਮੈਂਬਰ ਭੋਜਨ ਛੱਕ ਲਏ ਬਾਕੀ ਸਾਰੇ ਰੱਜ ਜਾਣ, ਐਸਾ ਨਹੀਂ ਹੋਇਆ ਕਦੇ ਵੀ। ਇਹੋ ਹੀ ਸਿਧਾਂਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ, ਜਿਹੜਾ ਪੜ੍ਹੇਗਾ, ਜਿਹੜਾ ਸਮਝੇਗਾ, ਜਿਹੜਾ ਵਿਚਾਰੇਗਾ ਉਹ ਗਿਆਨਵਾਨ ਹੋਏਗਾ। ਕਈ ਇਹੋ ਜਿਹੇ ਪਰਿਵਾਰ ਵੀ, 4 ਕੁ ਬੰਦੇ ਜਿਹੜੇ ਨੇ ਘਰ ਦੇ ਜੀ ਨੇ, ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਨੇ, 4-5 ਕੋਈ ਕਿਸੇ ਸਾਧ ਨੂੰ ਮੰਨਦਾ, ਕੋਈ ਕਿਸੇ ਸਾਧ ਨੂੰ ਮੰਨਦਾ। ਮਸਲਾ ਇਹ ਆ, ਜਿਹੜਾ ਗੁਰਮਤ ਦੇ ਨਾਲ ਜੁੜ ਗਿਆ ਉਹਨਾਂ ਨੇ ਗੁਰਮਤ ਦੀ ਗੱਲ ਕਰਨੀ ਹੈ, ਜਿਹੜਾ ਮਨਮਤ ਦੇ ਨਾਲ ਜੁੜ ਗਿਆ ਉਸ ਵਿਅਕਤੀ ਨੇ ਮਨਮਤ ਦੀ ਗੱਲ ਕਰਨੀ ਹੈ। ਅਤੇ ਭਗਤ ਨਾਮਦੇਵ ਜੀ ਆਖਦੇ ਮਹਾਰਾਜ ਜੀ, ਨਾਮੇ ਕੇ ਸਵਾਮੀ ਲਾਹ ਲੇ ਝਗੜਾ, ਸਾਰਾ ਝਗੜਾ ਹੀ ਖਤਮ ਹੋ ਗਿਆ। ਝਗੜਾ ਪਤਾ ਕਿਵੇਂ ਖਤਮ ਹੋਏਗਾ? ਜਿੱਦਣ ਹਰੇਕ ਸਿੱਖ ਨੇ ਆਖ ਦਿੱਤਾ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ, ਝਗੜਾ ਖਤਮ ਹੋ ਗਿਆ। ਤੁਹਾਡਾ ਵੀ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਮੇਰਾ ਵੀ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਸਾਰੀ ਸਿੱਖ ਕੌਮ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ। ਅਤੇ ਹੁਣ ਇਹ ਥੋੜ੍ਹਾ ਕਿ ਸਾਰਿਆਂ, ਹੁਣ ਜਪਜੀ ਸਾਹਿਬ ਤਾਂ ਸਾਰਿਆਂ ਵਾਸਤੇ ਇੱਕ ਆ, ਝਗੜਾ ਕਿਹੜੀ ਗੱਲ ਦਾ? ਇਹ ਥੋੜ੍ਹਾ ਕਿ ਜਪਜੀ ਸਾਹਿਬ ਪੜ੍ਹਦਿਆਂ ਪੜ੍ਹਦਿਆਂ ਵਿੱਚੇ ਕੁਝ ਪੌੜੀਆਂ ਹੋਰ ਆ ਜਾਣੀਆਂ, ਕੁਝ ਪੌੜੀ, ਇੱਦਾਂ ਤਾਂ ਹੋਏਗਾ ਨਹੀਂ। ਝਗੜਾ ਇੰਝ ਖਤਮ ਹੋਏਗਾ, ਗੁਰੂ ਪਾਤਸ਼ਾਹ ਜੀ ਨੇ ਤਾਂ ਬੜੀ ਘਾਲਣਾ ਕਮਾਈ ਦੇ ਨਾਲ ਸਿੱਖ ਕੌਮ ਨੂੰ ਇੱਕ ਜਗ੍ਹਾ 'ਤੇ ਬਾਇਆ। ਨਿਸ਼ਾਨ ਸਾਹਿਬ ਵੀ ਇੱਕ ਦਿੱਤਾ ਗੁਰੂ ਪਾਤਸ਼ਾਹ ਜੀ ਨੇ ਕਿ ਨਿਸ਼ਾਨ ਵੀ ਤੇਰਾ ਇੱਕ ਆ, ਵੱਖਰੇ ਵੱਖਰੇ ਝੰਡੇ ਨਾ ਲਾਈ ਫਿਰੀ, ਤੇਰਾ ਸ਼ਬਦ ਗੁਰੂ ਹੈ, ਤੇਰਾ ਗੁਰੂ ਗ੍ਰੰਥ ਸਾਹਿਬ ਵੀ ਇੱਕ ਆ, ਤੇਰੀ ਪੰਗਤ ਵੀ ਇੱਕ ਆ, ਤੇਰਾ ਬਾਟਾ ਵੀ ਇੱਕ ਆ, ਤੇਰਾ ਧਾਰਮਿਕ। ਵੇਖੋ ਆਪਾਂ ਜਿੰਨੇ ਵੀ ਬੈਠੇ ਸਾਰਿਆਂ ਦੇ ਪਿਤਾ ਵੱਖਰੇ ਵੱਖਰੇ ਨੇ, ਕਿਸੇ ਦਾ ਕੋਈ ਪਿਤਾ, ਕਿਸੇ ਦਾ ਕੋਈ ਪਿਤਾ, ਧਾਰਮਿਕ ਪਿਤਾ ਸਾਰਿਆਂ ਦਾ ਹੀ ਇੱਕ ਆ। ਦੁਬਧਾ ਹੋ ਸਕਦੀ ਕੋਈ? ਵੇਖੋ ਕਿੱਡਾ ਸੌਖਾ ਧਰਮ ਹੈ ਭਾਗਾਂ ਵਾਲਿਓ, ਕਿੱਡਾ ਸੌਖਾ, ਕੋਈ ਦੁਬਧਾ ਹੈ ਕਿ ਇੱਦਾਂ ਹੋਵੇ ਕਿ ਭਾਈ ਮੈਨੂੰ ਪਿਆਰ ਘੱਟ ਕਰਦਾ ਮੇਰਾ ਪਿਤਾ, ਦੂਜੇ ਨੂੰ ਜ਼ਿਆਦਾ ਕਰਦਾ, ਇੱਦਾਂ ਨਹੀਂ ਨਾ, ਕਿਉਂਕਿ ਧਾਰਮਿਕ ਪਿਤਾ ਹੈ ਹੀ ਸਾਰਿਆਂ ਦਾ ਇੱਕ ਆ। ਨਲਾਇਕ ਬੱਚੇ ਦੀ ਥੋੜ੍ਹੀ ਜਿਹੀ ਕਦਰ ਘੱਟ ਜਾਂਦੀ ਹੈ, ਘਰਾਂ ਵਿੱਚ ਵੀ ਦੇਖਿਆ ਨਾ ਆਪਾਂ, ਨਲਾਇਕ ਬੱਚਾ ਜਿਹੜਾ ਹੋਵੇ ਨਾ, ਪ੍ਰਸ਼ਾਦਾ ਪਾਣੀ ਤਾਂ ਉਹਨੂੰ ਵੀ ਮਿਲਦਾ ਹੀ ਹੈ ਚਲੋ, ਪਰ ਥੋੜ੍ਹਾ ਜਿਹਾ ਅਦਬ ਸਤਿਕਾਰ ਘੱਟ ਜਾਂਦਾ, ਜਿਵੇਂ ਸ਼੍ਰੀ ਚੰਦ ਵਰਗਿਆਂ ਦਾ ਘਟਿਆ, ਪ੍ਰਿਥੀ ਚੰਦ ਵਰਗਿਆਂ ਦਾ ਘੱਟ ਜਾਂਦਾ ਹੈ। ਜਿਹੜਾ ਲਾਇਕ ਹੋਵੇ ਨਾ, ਲਾਇਕ, ਬਾਪੂ ਕਹਿੰਦਾ ਮੈਂ ਤੇਰੇ ਉੱਤੋਂ ਸਾਰਾ ਕੁਝ ਵਾਰ ਦੂੰ, ਤੂੰ ਜੋ ਮਰਜ਼ੀ ਕਰ ਲਾ। ਕਲਗੀ ਧਰ ਪਿਤਾ ਜਿਹੜੇ ਜਿਹੜੇ ਲਾਇਕ ਸਨ, ਲਾਇਕ ਬੱਚੇ ਜਿਹੜੇ ਸਨ, ਉਹਨਾਂ ਦੇ ਪੁੱਤਰ ਸਨ, ਸਤਿਗੁਰੂ ਆਖਦੇ ਇੱਕ ਦੇ ਸਿਧਾਂਤ ਦੇ ਚੱਲੋ, ਜੋ ਕਹੋਗੇ ਉਹ ਕਰਕੇ ਦਿਖਾਵਾਂਗਾ ਮੈਂ। ਨਲਾਇਕ ਦੀ ਥੋੜ੍ਹਾ ਗੱਲ ਹੈ, ਨਲਾਇਕ ਕੌਣ ਹੈ? ਅੱਜ ਕਿਸੇ ਜਗ੍ਹਾ 'ਤੇ ਬੈਠਾ, ਕੱਲ੍ਹ ਦੂਜੀ ਜਗ੍ਹਾ 'ਤੇ ਬੈਠਾ, ਕਦੀ ਕਿਸੇ ਦਰ 'ਤੇ ਕਦੀ ਕਿਸੇ ਦਰ 'ਤੇ। ਇਹ ਸਿਆਣੇ ਦੀ ਨਿਸ਼ਾਨੀ ਕਿਹੜੀ ਹੈ? ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ, ਇੱਕਾ ਬਾਣੀ ਇੱਕ ਗੁਰ ਦੇ ਸਿਧਾਂਤ ਨੂੰ ਮੰਨਣਾ, ਇਹ ਸਿਆਣੇ ਮਨੁੱਖ ਦੀ ਨਿਸ਼ਾਨੀ ਹੈ। ਨਿਆਣੇ ਦੀ ਨਿਸ਼ਾਨੀ ਨਹੀਂ ਹੈ। ਨਿਆਣਾ ਤਾਂ ਬੱਚੇ ਨੂੰ ਕੀ ਪਤਾ, ਬੱਚਾ ਕਦੀ ਕੁਝ ਕਰਦਾ ਕਦੀ ਕੁਝ ਕਰਦਾ, ਤੇ ਜਿਹੜਾ ਸਿਆਣਾ ਨਾ ਉਹਨੂੰ ਪਤਾ ਮੇਰਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ। ਵੇਖੋ ਸਾਰਾ ਕੁਝ ਸਾਡਾ ਇੱਕ ਇੱਕ ਆ, ਇੱਕ ਓਅੰਕਾਰ, ਇੱਕ ਗੁਰੂ ਗ੍ਰੰਥ ਸਾਹਿਬ, ਇੱਕ ਨਿਸ਼ਾਨ ਸਾਹਿਬ, ਇੱਕ ਸੰਗਤ, ਇੱਕ ਪੰਗਤ, ਇੱਕ ਬਾਟਾ, ਸਾਰਾ ਕੁਝ ਇੱਕ ਹੈ। ਦੁਬਧਾ ਕਿਹੜੀ ਗੱਲ ਦੀ ਹੈ ਦੱਸੋ, ਫਿਰ ਦੁਬਧਾ ਕਿਹੜੀ ਗੱਲ ਦੀ ਰਹਿ ਗਈ? ਇਹ ਇਹ ਕਿਸੇ ਬੰਦੇ ਦੀ ਮਰਿਆਦਾ ਥੋੜ੍ਹਾ ਬਣਾਈ ਹੈ, ਇਹ ਤਾਂ ਗੁਰੂ ਘਰ ਤੋਂ ਚੱਲਦੀ ਆ ਰਹੀ ਮਰਿਆਦਾ। ਕਹਿਤ ਹੁੰਦਾ ਨਾ ਕਿ ਆਪ ਫਲਾਣੇ ਵਿਅਕਤੀ ਨੇ ਬਣਾਈ, ਅਸੀਂ ਉਹਦੀ ਗੱਲ ਨੂੰ ਨਹੀਂ ਮੰਨਦੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਵਿਚਾਰ ਤੇ ਗੁਰੂ ਘਰ ਦੇ ਵਿੱਚੋਂ ਚੱਲਦੀ ਆ ਰਹੀ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਸਿੱਖ ਦਾ ਗੁਰੂ ਹੈ, ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੈ। ਤੇ ਜਿਹਦਾ ਪਿਤਾ ਧਾਰਮਿਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੋਵੇ, ਉਹ ਬੱਚਾ ਨਲਾਇਕ ਹੋ ਜਾਵੇ, ਬੜੀ ਦੁੱਖ ਦੀ ਗੱਲ ਹੈ। ਉਹਨੂੰ ਕੌਣ ਸਮਝਾਏਗਾ ਨਾ, ਕੌਣ ਸਮਝਾਏਗਾ ਉਹਨੂੰ? ਜਿਹਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਿਤਾ ਹੈ, ਉਹਨੂੰ ਫਿਰ ਕੌਣ ਸਮਝਾਉਣ ਆਏਗਾ? ਕੋਈ ਨਹੀਂ ਸਮਝਾ ਸਕਦਾ। ਨਾਮੇ ਕਿ ਸਵਾਮੀ ਲਾਹ ਲੇ ਝਗੜਾ, ਸਾਰਾ ਝਗੜਾ ਖਤਮ ਕਰ ਦਿੱਤਾ। ਕਹਿੰਦੇ ਨਾਮਦੇਵ ਜੀ ਦੇ ਸਵਾਮੀ ਨੇ ਸਾਰਾ ਝਗੜਾ। ਰਾਮ ਰਸਾਇਣ ਪੀਓ ਰੇ ਦਗਰਾ, ਦਗਰਾ ਹੇ ਪੱਥਰ ਦਿਲ ਇਨਸਾਨ, ਹੇ ਬੇਸਮਝ ਬੰਦੇ, ਪਰਮਾਤਮਾ ਦਾ ਨਾਮ ਰੂਪੀ ਰਸ ਤੇ ਪੀ ਕੇ ਵੇਖ, ਗਿਆਨ ਤੇ ਪੀ ਕੇ ਵੇਖ, ਬਾਣੀ ਦਾ ਗਿਆਨ ਨੂੰ ਤੇ ਸਮਝ ਕੇ ਵੇਖ, ਕਿੱਡਾ ਪਿਆਰਾ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ। ਹੇ ਪੱਥਰ ਦਿਲ ਇਨਸਾਨ, ਤੂੰ ਉਂਝੀ ਰੌਲਾ ਪਾਈ ਜਾਂਦਾ। ਹੇ ਪੱਥਰ ਦਿਲ ਵਿਅਕਤੀ, ਤੂੰ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਤੇ ਵੇਖ, ਸੁਣ ਕੇ ਤੇ ਵੇਖ, ਸਮਝ ਕੇ ਤੇ ਵੇਖ, ਤੈਨੂੰ ਫਿਰ ਪਤਾ ਲੱਗੇਗਾ ਰਾਮ ਰਸਾਇਣ ਪਦਾਰਥ, ਪਰਮਾਤਮਾ ਦਾ ਪਦਾਰਥ ਕੀ ਹੈ? ਨਾਮ ਰਸ, ਗੁਰਬਾਣੀ ਦਾ ਗਿਆਨ, ਗੁਰਬਾਣੀ ਦੀ ਸੋਝੀ। ਜਿਵੇਂ ਜਿਵੇਂ ਰਸੋਈ ਦੇ ਵਿੱਚ ਬੰਦੇ ਦੀ ਪੇਟ ਦੀ ਪੂਰਤੀ ਵਾਸਤੇ ਸਾਰਾ ਇਹ ਪਦਾਰਥ ਪਏ ਹੋਏ ਨੇ ਨਾ, ਆਤਮਾ ਵਾਸਤੇ, ਸੁਰਤ ਵਾਸਤੇ ਵੀ ਤਾਂ ਕੋਈ ਭੋਜਨ ਹੋਏਗਾ ਨਾ, ਉਹ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ। ਜਿਵੇਂ ਜਿਵੇਂ ਸਰੀਰ ਕਰਕੇ ਜਿਹੜਾ ਵਿਅਕਤੀ ਭੋਜਨ ਨਹੀਂ ਛਕਦਾ ਲੰਮਾ ਚਿਰ ਤੋਂ, ਕੋਈ ਭੁੱਖ ਹੜਤਾਲ ਤੇ ਜਿਹੜੇ ਬਹਿੰਦੇ ਰਹੇ, ਵੇਖ ਉਹਨਾਂ ਦਾ ਸਰੀਰ ਕਿਹੋ ਜਿਹਾ ਹੋ ਜਾਂਦਾ ਰਿਹਾ। ਜਿਹੜਾ ਵਿਅਕਤੀ ਚੰਗਾ ਭਲਿਆ ਕਿਸੇ ਦਿਨ ਤੁਰਿਆ ਫਿਰਦਾ, ਸਾਨੂੰ ਦੋ ਚਾਰ ਜਣੇ ਫੜੀ ਫਿਰਦੇ ਹੋਣੇ, ਇੰਨਾ ਕਮਜ਼ੋਰ ਹੋ ਗਿਆ ਨਾ, ਸਰੀਰ ਦਾ ਭੋਜਨ ਨਹੀਂ ਛਕਿਆ, ਮਾੜਾ ਜਿਹਾ ਛੱਡ ਦਿੰਦੇ ਉਸੇ ਵੇਲੇ ਡਿੱਗ ਪੈਂਦਾ। ਵੇਖੋ ਭੋਜਨ, ਸਰੀਰ ਦਾ, ਪੇਟ ਦੀ ਖੁਰਾਕ ਨਾ ਮਿਲਣ ਕਰਕੇ ਜਾਂ ਨਾ ਖਾਣ ਕਰਕੇ ਵਿਅਕਤੀ ਕਿੰਨਾ ਕਮਜ਼ੋਰ ਹੋ ਗਿਆ। ਜਿਹੜਾ ਭੋਜਨ ਨਹੀਂ ਛਕਦਾ ਕੁਝ ਲੰਮਾ ਸਮਾਂ, ਉਹ ਕਮਜ਼ੋਰ ਹੋਏਗਾ, ਪੱਕਾ ਕਮਜ਼ੋਰ ਹੋਏਗਾ। ਅਤੇ ਜਿਹੜੀ ਕੌਮ ਸੁਰਤ ਦਾ ਗਿਆਨ ਰੂਪੀ ਭੋਜਨ ਨਹੀਂ ਛਕੇਗੀ, ਉਹ ਕੌਮ ਕਮਜ਼ੋਰ ਹੋ ਜਾਏਗੀ, ਉਹ ਡਿੱਗੇਗੀ ਕਿਵੇਂ ਭਲਾ? ਉਹਨੂੰ ਭਾਵੇਂ ਤੁਸੀਂ ਕਰਮਕਾਂਡ 'ਤੇ ਡੇਗ ਲਓ, ਉਹਨੇ ਉਸੇ ਵੇਲੇ ਡਿੱਗ ਜਾਣਾ, ਕਿਉਂਕਿ ਕਮਜ਼ੋਰ ਹੈ, ਤਾਕਤ ਨਹੀਂ ਹੈ। ਹੁਣ ਭਾਈ ਮਤੀ ਦਾਸ ਜੀ ਥੋੜ੍ਹਾ ਡਿੱਗੇ ਸੀ, ਕਿਉਂਕਿ ਸੁਰਤ ਬੜੀ ਤਾਕਤਵਰ ਸੀ, ਸੁਰਤ ਦੇ ਅੰਦਰ ਸ਼ਬਦ ਦਾ ਗਿਆਨ ਭੋਜਨ ਟਿਕਿਆ ਹੋਇਆ ਸੀ। ਕਮਜ਼ੋਰ ਵਿਅਕਤੀ ਕਰਮਕਾਂਡ 'ਤੇ ਜਾ ਕੇ ਡਿੱਗਦੇ ਨੇ, ਕਮਜ਼ੋਰ ਸੁਰਤ ਵਾਲੇ, ਜਿਨ੍ਹਾਂ ਕੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਗਿਆਨ ਰੂਪੀ ਭੋਜਨ ਨਹੀਂ ਹੈ, ਉਹ ਡਿੱਗਦੇ ਨੇ। ਲੋਕ ਵਾਰ ਵਾਰ ਡਿੱਗਦੇ ਨੇ, ਸਿਧਾਂਤ ਤੋਂ ਡਿੱਗਦੇ ਨੇ, ਧਰਮ ਤੋਂ ਡਿੱਗਦੇ ਨੇ, ਸਿੱਖੀ ਤੋਂ ਡਿੱਗਦੇ ਨੇ। ਕਈ ਵਾਰੀ ਵੇਖਿਆ ਹੋਏਗਾ ਤੁਸੀਂ, ਜਿਹੜੇ ਗੁਰੂ ਘਰ ਵਿੱਚੋਂ ਜੇ ਕੋਈ ਬੰਦਾ, ਪੰਜਾਬ ਦੀਆਂ ਘਟਨਾਵਾਂ ਨੇ, ਜੇ ਕੋਈ ਗੁਰੂ ਘਰ ਵਿੱਚ ਕੋਈ ਗਲਤੀ ਕਰੇ, ਉਹਨੂੰ ਕੋਈ ਕੱਢ ਦੇਵੇ ਤਾਂ ਬਾਹਰ ਜਾ ਕੇ ਕੇਸ ਕਤਲ ਕਰਵਾ ਦਿੰਦਾ। ਉਹ ਸਿੱਖ ਨਹੀਂ ਹੈ, ਉਹ ਸਿਰਫ ਰੋਜ਼ੀ ਦਾ ਮਾਰਿਆ ਹੋਇਆ ਹੈ। ਜਿਵੇਂ ਬਾਣੀ ਨੇ ਆਖਿਆ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤ। ਆਹ ਸਿਧਾਂਤ, ਜਿਨ੍ਹਾਂ ਦੀ ਸੁਰਤ ਕਮਜ਼ੋਰ ਹੈ ਉਹ ਕੌਮ ਦਾ ਕੁਝ ਨਹੀਂ ਸਵਾਰ ਸਕਦੇ। ਜਿਹੜੇ ਪੇਟ ਦੀ ਖੁਰਾਕ ਨਹੀਂ ਖਾਂਦੇ, ਕਮਜ਼ੋਰ ਹੋ ਗਏ, ਉਹ ਆਪਣਾ ਆਪ ਲੈ ਕੇ ਨਹੀਂ ਤੁਰ ਸਕਦੇ, ਕਿਸੇ ਨੂੰ ਸਹਾਰਾ ਕੀ ਦੇਣਗੇ? ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਸ਼ਬਦ ਤੋਂ ਵਾਂਝੇ ਨੇ, ਗੁਰਬਾਣੀ ਦਾ ਗਿਆਨ ਨਹੀਂ ਜਿਨ੍ਹਾਂ ਕੋਲ, ਸ਼ਬਦ ਦੀ ਟੇਕ ਨਹੀਂ ਜਿਨ੍ਹਾਂ ਕੋਲ, ਉਹ ਕੌਮ ਦੇ ਗਿਆਨ ਦੇ ਵਿੱਚ ਵਾਧਾ ਨਹੀਂ ਕਰ ਸਕਦੇ। ਉਹ ਤਾਂ ਆਪ ਵਿਚਾਰੇ ਕਮਜ਼ੋਰ ਨੇ, ਮਸਾਂ ਤੁਰੇ ਫਿਰਦੇ ਨੇ, ਕਦੀ ਕਿਸੇ ਦੇ ਵਿੱਚ ਵੱਜਦੇ ਨੇ, ਕਦੀ ਕਿਸੇ ਦੇ ਵਿੱਚ ਵੱਜਦੇ ਨੇ, ਕਮਜ਼ੋਰ ਨੇ ਉਹ। ਜਿੱਥੇ ਸਰੀਰ ਕਰਕੇ ਬੰਦਾ ਤਾਕਤਵਰ ਆ ਨਾ, ਸਰੀਰ ਕਰਕੇ ਵਧੀਆ ਭੋਜਨ ਖਾਂਦਾ ਬੰਦਾ, ਕਹਿੰਦਾ ਵਧੀਆ ਮਿਲਾਵਟ ਵਾਲਾ ਭੋਜਨ ਨਹੀਂ ਖਾਣਾ, ਭਾਗਾਂ ਵਾਲਿਓ ਮਿਲਾਵਟ ਵਾਲੀ ਸੁਰਤ ਨੂੰ ਖੁਰਾਕ ਨਾ ਦਿਓ ਕਦੇ ਵੀ, ਜਿਹੜੀ ਖੁਰਾਕ ਦੇ ਵਿੱਚ ਮਿਲਾਵਟ ਹੋਵੇ। ਹੁਣ ਸਾਡੀ ਕੌਮ ਨੂੰ ਤਾਂ ਸਮਝ ਨਹੀਂ ਆ ਰਿਹਾ ਅਸੀਂ ਸੁਰਤ ਨੂੰ ਕੀ ਖਵਾਈਏ, ਸਾਰਾ ਕੁਝ ਹੀ ਮਿਲਾਵਟ ਵਾਲਾ, ਸਾਰਾ ਕੁਝ ਹੀ ਮਿਲਾਵਟ ਵਾਲਾ, ਅਤੇ ਮਿਲਾਵਟ ਵਾਲਾ ਖਾ ਖਾ ਕੇ ਕਮਜ਼ੋਰ ਹੋ ਜਾਣਾ ਇੱਕ ਦਿਨ। ਵਧੀਆ ਖੁਰਾਕ ਖਾਓ, ਸ਼ਬਦ ਗੁਰੂ, ਸੁਰਤ ਧੁਨ ਚੇਲਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਬਦ ਦੇ ਗਿਆਨ ਰੂਪੀ ਖੁਰਾਕ ਆਪਣੀ ਸੁਰਤ ਨੂੰ ਦਈਏ, ਇੰਨੀ ਕੁ ਤਾਕਤਵਰ ਹੋ ਜੇ, ਇੰਨੀ ਕੁ ਤਾਕਤਵਰ ਹੋ ਜੇ ਗੁਰੂ ਆਖੇ ਮੇਰਾ ਸਿੱਖ ਨਹੀਂ ਡੋਲ ਸਕਦਾ ਹੈ ਨਾ। ਉਹ ਥੋੜ੍ਹਾ ਜਿਹਾ ਇਤਿਹਾਸ ਦੇ ਮੈਂ ਦੋ ਮਿੰਟ ਸਮਾਂ ਹੋ ਚੁੱਕਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੱਖਰੇ ਵੱਖਰੇ ਥਾਵਾਂ 'ਤੇ, ਇੱਕ ਥਾਂ 'ਤੇ ਭਾਈ ਮਤੀ ਦਾਸ ਜੀ ਨੂੰ ਕੈਦ ਕੀਤਾ ਹੋਇਆ, ਇੱਕ ਥਾਂ 'ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੈਦ ਕੀਤਾ ਹੋਇਆ। ਇਹ ਇੱਕ ਤਰੀਕਾ ਹੁੰਦਾ ਡਲਾਉਣ ਦਾ। ਉਹ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿੰਦੇ ਤੁਹਾਡਾ ਸਿੱਖ 'ਤੇ ਡੋਲ ਗਿਆ। ਹੁਣ ਗੁਰੂ ਸਾਹਿਬ ਦੂਸਰੇ ਬੰਨੇ ਕੈਦ ਕੀਤੇ ਹੋਏ ਨੇ, ਆਹਮੋ ਸਾਹਮਣੇ ਤਾਂ ਹੈ ਨਹੀਂ। ਉਹਦਾ ਮਤਲਬ ਇਹੋ ਕਿ ਪਹਿਲਾਂ ਗੁਰੂ ਕੀ ਆਖਦਾ। ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਸਿੱਖ ਨਹੀਂ ਡੋਲ ਸਕਦਾ। ਕਿੰਨਾ ਭਰੋਸਾ ਹੈ ਗੁਰੂ ਨੂੰ ਸਿੱਖ ਦੇ ਉੱਤੇ, ਹੈ ਨਾ। ਕਿੰਨਾ ਭਰੋਸਾ ਹੈ ਗੁਰੂ ਨੂੰ ਸਿੱਖ ਦੇ ਉੱਤੇ। ਕਿੰਨਾ ਔਖਾ ਹੈ ਅੱਜ ਗੁਰੂ ਗ੍ਰੰਥ ਸਾਹਿਬ ਭਰੋਸਾ ਕਰਨ, ਅੱਜ ਦੇ ਸਿੱਖ 'ਤੇ ਕਿੰਨਾ ਔਖਾ ਗੁਰੂ ਸਾਹਿਬ ਵਾਸਤੇ। ਗੁਰੂ ਸਾਹਿਬ ਇਹ ਵੇਖ ਕੇ ਥੋੜ੍ਹਾ ਭਰੋਸਾ ਕਰ ਦਿੰਦੇ ਕਿ ਮੈਨੂੰ ਮੱਥਾ ਟੇਕ ਗਿਆ ਭਾਈ ਇਹ ਸਿੱਖ, ਨਹੀਂ ਪਤਾ ਨਹੀਂ ਇਹਨੇ ਕੀ ਕਰ ਦੇਣਾ, ਬਾਹਰ ਜਾ ਕੇ ਕਿੱਥੇ ਬਹਿ ਜਾਣਾ ਜਾ ਕੇ। ਭਾਈ ਮਤੀ ਦਾਸ ਨੂੰ ਆਖਿਆ, ਜਿਹੜੇ ਗੁਰੂ ਦੇ ਤੁਸੀਂ ਸਿੱਖ ਜੋ ਨਾ, ਉਹ ਗੁਰੂ 'ਤੇ ਧਰਮ ਛੱਡ ਗਿਆ। ਭਾਈ ਮਤੀ ਦਾਸ ਕਹਿੰਦੇ ਨਹੀਂ, ਜਿਹੜੇ ਗੁਰੂ ਨੇ ਸਿਖਾਇਆ ਹੋਵੇ ਨਾ ਧਰਮ ਕੀ ਹੁੰਦਾ, ਉਹ ਗੁਰੂ ਧਰਮ ਨਹੀਂ ਛੱਡ ਸਕਦਾ। ਇੰਨਾ ਵਿਸ਼ਵਾਸ ਗੁਰੂ 'ਤੇ, ਸਿੱਖ ਨੂੰ ਗੁਰੂ 'ਤੇ ਕਿੰਨਾ ਵਿਸ਼ਵਾਸ ਹੈ ਅਤੇ ਗੁਰੂ ਨੂੰ ਸਿੱਖ 'ਤੇ ਕਿੰਨਾ ਵਿਸ਼ਵਾਸ ਹੈ। ਆਹ ਹਾਲਾਤ ਅੱਜ ਸਾਡੇ ਵਰਗਿਆਂ ਦੇ ਬਣ ਜਾਣ, ਗੁਰੂ ਨੂੰ ਇੰਨਾ ਮਾਣ ਹੋਵੇ ਕਿ ਇਹ ਨਹੀਂ ਡੋਲ ਸਕਦੇ ਕਦੇ ਵੀ, ਇਹ ਨਹੀਂ ਡੋਲ ਸਕਦੇ। ਅਤੇ ਸਿੱਖ ਨੂੰ ਇੰਨਾ ਵਿਸ਼ਵਾਸ ਹੋਵੇ ਆਪਣੇ ਗੁਰੂ 'ਤੇ ਕਿ ਜੋ ਗੁਰੂ ਨੇ ਆਖਿਆ, ਜੋ ਬਾਣੀ ਦੇ ਵਿੱਚ ਗੁਰੂ ਨੇ ਆਖਿਆ, ਜੋ ਗੁਰ ਕਹੇ ਸੋਈ ਭਲ ਮਾਨੂ, ਜਿਹੜੀ ਗੱਲ ਗੁਰੂ ਨੇ ਆਖੀ ਇਹ ਸੱਚ ਹੈ, ਇਹ ਸੱਚ ਹੈ, ਹੋਰ ਕੋਈ ਗੱਲ ਨਹੀਂ ਸੱਚ, ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਆਖਿਆ ਉਹ ਸੱਚ ਹੈ। ਇਹ ਵਿਸ਼ਵਾਸ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 'ਤੇ ਬਣ ਜਾਵੇ, ਸਾਡੀਆਂ ਲੜਾਈਆਂ ਖਤਮ ਹੋ ਜਾਣੀਆਂ। ਨਾਮੇ ਕਿ ਸਵਾਮੀ ਲਾਹਲੇ ਝਗੜਾ, ਝਗੜਾ ਹੀ ਕਿਸੇ ਗੱਲ ਦਾ ਨਹੀਂ। ਅੱਜ ਸ਼ਬਦ ਨੂੰ ਛੱਡ ਕੇ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਸਾਰੇ ਹੀ ਝਗੜੇ ਖੜ੍ਹੇ ਹੋ ਗਏ। ਸਾਰੇ ਝਗੜਾ ਕਦੋਂ ਖਤਮ ਖੜ੍ਹਾ ਹੋਇਆ? ਜਦੋਂ ਸਿੱਖ ਨੇ ਸ਼ਬਦ ਨੂੰ ਛੱਡਿਆ, ਜਦੋਂ ਗੁਰੂ ਨੂੰ ਛੱਡਿਆ, ਗੁਰੂ ਨੂੰ ਜਦੋਂ ਗੁਰੂ ਨੂੰ ਛੱਡਿਆ, ਝਗੜੇ ਬੜੇ ਖੜ੍ਹੇ ਹੋ ਗਏ, ਨਵੇਂ ਤੋਂ ਨਵੇਂ ਝਗੜੇ ਮਸਲੇ। ਜਿੱਦਣ ਗੁਰੂ ਦਾ ਲੜ ਫੜ ਲਿਆ, ਸਾਰੇ ਝਗੜੇ ਖਤਮ ਹੋ ਜਾਣੇ। ਨਾਮੇ ਕਿ ਸਵਾਮੀ ਲਾਹਲੇ ਝਗੜਾ, ਰਾਮ ਰਸਾਇਣ ਪੀਓ ਰੇ ਦਗਰਾ, ਹੇ ਪੱਥਰ ਦਿਲ ਇਨਸਾਨ, ਪਰਮਾਤਮਾ ਦੀ ਸੋਝੀ ਲੈ, ਗੁਰੂ ਦਾ ਗਿਆਨ ਲੈ, ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ, ਆਹ ਭੋਜਨ ਛਕ ਲਾ। ਗੁਰੂ ਦੇ ਨਾਮ ਰੂਪੀ ਭੋਜਨ, ਗੁਰੂ ਦੀ ਸਿਆਣਪ, ਗੁਰੂ ਦੀ ਮਤ ਰੂਪੀ ਭੋਜਨ ਆਪਣੀ ਸੁਰਤ ਨੂੰ ਦੇ, ਇੰਨੀ ਕੁ ਤਾਕਤਵਰ ਹੋ ਜਾਏਗੀ ਕਿ ਕੋਈ ਕਵੇਗਾ ਇਹ ਡੋਲੇਗੀ ਨਹੀਂ ਕਦੇ ਵੀ, ਕੋਈ ਕਵੇਗਾ ਨਾ ਕਦੇ ਨਹੀਂ ਡੋਲੇਗੀ। ਸਤਿਗੁਰੂ ਜੀ ਕਿਰਪਾ ਕਰਨ। ਕੁਟਾਨ ਕੋਟ ਸ਼ੁਕਰ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ, ਸਾਰੀਆਂ ਸੰਗਤਾਂ ਦਾ ਕੁਟਾਨ ਕੋਟ ਸ਼ੁਕਰ ਹੈ ਜੋ ਸਤਿਗੁਰੂ ਜੀ ਦੇ ਸਤਿਕਾਰ ਨੂੰ ਵਧਾ ਰਹੇ ਹੋ, ਸਾਰੇ ਜੁੜ ਬੈਠੇ ਹੋ, ਬੜੇ ਪਿਆਰ ਦੇ ਨਾਲ ਆਪ ਜੀ ਨੇ ਵਿਚਾਰਾਂ ਸਰਵਣ ਕੀਤੀਆਂ ਹਨ। ਕੁਟਾਨ ਕੋਟ ਸ਼ੁਕਰ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਸਾਰੇ ਹੀ ਬੜੇ ਪਿਆਰ ਅਦਬ ਦੇ ਨਾਲ ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਿਲਾ ਤੀਜਾ, ਆਨੰਦ।